ਮਹੱਲਾ ਚੌਥਾ ਨਿਤ ਦਿਨਸ ਰਾਤ ਲਾਲਚ ਕਰੇ ਭਰਮੈ ਭਰਮਾਇਆ ਵੇਗਾਰ ਫਿਰੈ ਵੇਗਾਰੀਆ ਸਿਰ ਭਾਰ ਉਠਾਇਆ ਨਿਤ ਦਿਨਸ ਰਾਤ ਲਾਲਚ ਕਰੇ ਭਰਮੈ ਭਰਮਾਇਆ ਵੇਗਾਰ ਫਿਰੈ ਵੇਗਾਰੀਆ ਸਿਰ ਭਾਰ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕੈ ਕੰਮ ਹਰ ਲਾਇਆ ਮੇਰੇ ਰਾਮ ਤੋੜ ਬੰਧਨ ਮਾਇਆ ਘਰ ਕੈ ਕੰਮ ਲਾਏ ਨਿਤ ਹਰ ਗੁਣ ਗਾਵਹਿ ਹਰ ਨਾਮ ਸਮਾਏ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਦਸਾਂਹੀ ਪਾਤਸ਼ਾਹੀਆਂ ਦੀ ਆਤਮਕ ਜੋਤ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸਾਜੀ ਨਵਾਜੀ ਗੁਰੂ ਖਾਲਸਾ ਸਤਸੰਗ ਜੀਓ ਭਾਗਾਂ ਵਾਲੇ ਹੋ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ ਆਓ ਸਤਿਗੁਰੂ ਪਾਤਸ਼ਾਹ ਜੀ ਦੀ ਕਥਾ ਵਿਚਾਰ ਨਾਲ ਜੁੜੀਏ ਧੰਨ ਗੁਰੂ ਦੀਪ ਨਿਵਾਜ ਸਾਹਿਬ ਜੀ 166 ਅੰਗ ਤੇ ਫਰਮਾ ਰਹੇ ਹਨ ਸੁਣੋ ਪਿਆਰ ਦੇ ਸਹਿਤ
ਗੌੜੀ ਵੈਰਾਗਣ ਮਹੱਲਾ ਚੌਥਾ ਨਿਤ ਦਿਨਸ ਰਾਤ ਲਾਲਚ ਕਰੇ ਪਰ ਮੈਂ ਪਰਮਾਇਆ
ਗੌੜੀ ਰਾਗ ਵਿੱਚ ਸਤਿਗੁਰੂ ਰਾਮਦਾਸ ਸਾਹਿਬ ਜੀ ਫਰਮਾ ਰਹੇ ਹਨ ਨਿਤ ਦਿਨਸ ਰਾਤ ਲਾਲਚ ਕਰੇ ਨਿਤਾ ਪ੍ਰਤੀ ਰਾਤ ਦਿਨੇ ਇਹ ਜੀਵ ਲਾਲਚ ਕਰ ਰਿਹਾ ਹੈ ਭਰਮੈ ਭਰਮਾਇਆ ਭਰਮ ਦੇ ਵਿੱਚ ਪਿਆ ਹੋਇਆ ਭਰਮ ਦੇ ਵਿੱਚ ਭਰਮਾਇਆ ਹੋਇਆ ਇਹ ਠੀਕ ਹੈ ਕਿ ਇਨਸਾਨ ਨੂੰ ਆਪਣੇ ਪੇਟ ਵਾਸਤੇ ਲਾਲਚ ਕਰਨਾ ਪੈਂਦਾ ਹੈ ਤੇ ਲਾਲਚ ਚੰਗੇ ਕੰਮ ਦਾ ਕਰਨਾ ਵੀ ਚਾਹੀਦਾ ਪਰ ਮਾੜੇ ਕੰਮ ਦਾ ਲਾਲਚ ਨਹੀਂ ਕਰਨਾ ਚਾਹੀਦਾ ਇਹ ਲਾਲਚ ਬਹੁਤ ਅੱਛਾ ਹੈ ਕਿ ਮੈਂ ਦਸਾਂ ਨਹੁੰਾਂ ਦੀ ਕਿਰਤ ਕਰਾਂ ਮੈਂ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਦੇਵਾਂ ਮੈਂ ਆਪਣੀਆਂ ਬੱਚੀਆਂ ਨੂੰ ਗੁਰੂ ਦੀ ਗੁਰਮਤਿ ਨਾਲ ਵੀ ਜੋੜਾਂ ਇਹ ਬੜਾ ਸੁੰਦਰ ਲਾਲਚ ਹੈ ਮਾੜਾ ਨਹੀਂ ਕਿ ਮੈਂ ਆਪਣਾ ਘਰ ਬਣਾਵਾਂ ਮੈਨੂੰ ਕਿਰਾਇਆਂ 'ਤੇ ਨਾ ਰਹਿਣਾ ਪਵੇ ਇਹ ਲਾਲਚ ਮਾੜਾ ਨਹੀਂ ਭਗਤ ਫਰੀਦ ਜੀ ਨੇ ਵੀ ਕਿਹਾ ਹੈ ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਜੈ ਨਾ ਦੇਹੇ ਇਹ ਮਾਲਕ ਮੈਨੂੰ ਪਰਾਇਆ ਦਰ ਨਾ ਦੇ ਆਪਣਾ ਦਰ ਦੇ ਕੀ ਪਤਾ ਪਰਾਇਆ ਕਿਹੋ ਜਿਹਾ ਮਨਮੁੱਖ ਮਿਲ ਜਾਣਾ ਜਿਸ ਕਰਕੇ ਮੈਨੂੰ ਮਨਮੁੱਖ ਦੇ ਅਧੀਨ ਨਾ ਹੋਣਾ ਪਵੇ ਕਿਤੇ ਸਾਨੂੰ ਆਪਣਾ ਘਰ ਦੇ ਜਿੱਥੇ ਅਸੀਂ ਆਪਣੇ ਘਰਾਂ ਲਈ ਲਾਲਚ ਕਰਦੇ ਹਾਂ ਉੱਥੇ ਸਾਡਾ ਸਾਂਝੇ ਤੌਰ 'ਤੇ ਵੱਡਾ ਘਰ ਖਾਲਸਾ ਰਾਜ ਇਹ ਵੀ ਸਾਨੂੰ ਮੰਗਣਾ ਚਾਹੀਦਾ ਹੈ ਕਿਉਂਕਿ ਉਹ ਵੀ ਸਾਡਾ ਆਪਣਾ ਘਰ ਹੈ ਜਿਹੜੇ ਕਹਿਣ ਰਾਜ ਨਾ ਚਾਹੋ ਮੁਕਤ ਨਾ ਚਾਹੋ ਪੰਕਤੀ ਪੜ੍ਹ ਕੇ ਸੁਣਾਉਣ ਜੇ ਖਾਲਸਾ ਰਾਜ ਦੀ ਗੱਲ ਕਰੀਏ ਤੇ ਉਹ ਅੱਗੋਂ ਇਹ ਗੱਲ ਕਹਿਣ ਤੇ ਉਹਨਾਂ ਨੂੰ ਜਵਾਬ ਦਿਆ ਕਰੋ ਕਿ ਇਹ ਵੀ ਬਾਣੀ ਸਾਡੇ ਵਾਸਤੇ ਉਚਾਰੀ ਹੈ। ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਜਾਹਿਨਾਂ ਦੇ ਪਰਾਇਆ ਦਰਨਾ ਦੇ ਸਾਨੂੰ ਆਪਣਾ ਦਰ ਦੇ ਆਪਣਾ ਘਰ ਦੇ। ਇਹ ਲਾਲਚ ਮਾੜਾ ਨਹੀਂ। ਸਰੀਰ ਦੀ ਪਾਲਣਾ ਕਰਨੀ ਹੈ, ਧਨ ਕਮਾਉਣਾ। ਗੁਰੂ ਸਾਹਿਬ ਗੁਰਬਾਣੀ ਵਿੱਚ ਲਿਖਦੇ ਨੇ, ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ। ਇਸ ਸਰੀਰ ਦੀ ਪਾਲਣਾ ਕਰ, ਇਸ ਨੂੰ ਭੋਜਨ ਦੇ, ਇਸ ਨੂੰ ਛਕਾ, ਕਿਉਂਕਿ ਇਸ ਸਰੀਰ ਨਾਲ ਸਿਮਰਨ ਜੋ ਕਰਨਾ ਹੋਇਆ, ਸਿਮਰਨ ਵੀ ਕਰਨਾ, ਇਸ ਕਰਕੇ ਇਹਦੀ ਪਾਲਣਾ ਕਰ। ਇਹਦੀ ਪਾਲਣਾ ਵਾਸਤੇ ਧਨ ਕਮਾਉਣ ਦੀ ਲੋੜ ਹੈ, ਕਿਰਤ ਕਰਨੀ ਹੈ। ਪਰ ਮਾੜਾ ਲਾਲਚ ਨਹੀਂ ਕਰਨਾ। ਇੱਥੇ ਗੁਰੂ ਸਾਹਿਬ ਨੇ ਜਿਹੜਾ ਅੱਗੇ ਕਿਹਾ ਨਾ, ਭਰਮ ਹੈ ਭਰਮਾਇਆ, ਭਰਮ ਦੇ ਵਿੱਚ ਭਟਕਦਾ ਹੋਇਆ ਜਿਹੜਾ ਨਿਤ ਲਾਲਚ ਕਰਦਾ ਇਹ ਮਾੜਾ ਹੈ। ਗਿਆਨ ਦੇ ਸਹਿਤ ਲਾਲਚ ਕਰੇ ਤੇ ਚੰਗਾ ਹੈ, ਪਰ ਜੇ ਭਰਮ ਵਿੱਚ ਭਟਕਦਾ ਹੋਇਆ ਲਾਲਚ ਕਰੇ ਤੇ ਉਹ ਮਾੜਾ ਹੈ। ਗਿਆਨ ਦੇ ਸਹਿਤ ਲਾਲਚ ਇਹ ਹੈ ਕਿ ਗੁਰਬਾਣੀ ਕਹਿੰਦੀ ਹੈ, ਉਦਮ ਕਰੇਂਦਿਆ ਜੀਓ ਤੂੰ, ਕਮਾਵਦਿਆ ਸੁਖ ਪੁੰਚ। ਤੂੰ ਉਦਮ ਕਰ ਤੇ ਵਿਸ਼ਵਾਸ ਸਤਿਗੁਰੂ ਜੀ ਤੇ ਰੱਖ ਕੇ ਤੈਨੂੰ ਗਿਆਨ ਹੋਵੇ ਤੇ ਗੁਰੂ ਸਾਹਿਬ ਜੇ ਚਾਹੁਣ ਤਾਂ ਮੇਰੀ ਕਮਾਈ ਵਿੱਚ ਬਰਕਤ ਪਾ ਦੇਣਗੇ। ਇਹ ਗਿਆਨ ਹੋਵੇ ਵੀ ਮੈਂ ਉਦਮ ਜ਼ਰੂਰ ਕਰਨਾ ਪਰ ਫਲ ਗੁਰੂ ਨੇ ਲਾਉਣਾ, ਇਹ ਗਿਆਨ ਹੈ। ਪਰ ਜੇ ਬੰਦੇ ਨੂੰ ਭਰਮ ਪੈ ਜਾਵੇ ਭਈ ਮੈਂ ਹੀ ਕਮਾਉਣਾ ਤੇ ਮੇਰੀ ਕਮਾਈ ਵਿੱਚ ਮੇਰੇ ਵੱਲੋਂ ਹੀ ਬਰਕਤ ਹੈ, ਮੈਂ ਹੀ ਭਾਗਾਂ ਵਾਲਾ ਤਾਂ ਹੀ ਬਰਕਤ ਪੈਂਦੀ ਆ, ਜੇ ਮੈਂ ਕੰਮ ਕਰਾਂਗਾ ਤੇ ਤਾਂ ਹੀ ਮੈਨੂੰ ਮਿਲਣਾ। ਸਤਸੰਗ ਜੀ ਇਹ ਇੱਕ ਭਰਮ ਹੈ, ਦੇਣ ਵਾਲੇ ਸਤਿਗੁਰੂ ਪਾਤਸ਼ਾਹ ਨੇ ਸਿੱਖ ਉੱਦਮ ਕਰਕੇ ਤੇ ਦਾਤਾ ਗੁਰੂ ਨੂੰ ਸਮਝੇ ਤੇ ਗਿਆਨ ਦੇ ਸਹਿਤ ਲਾਲਚ ਹੈ। ਤੇ ਜੇ ਬੰਦਾ ਇਹ ਭਰਮ ਵਿੱਚ ਪੈ ਜਾਵੇ ਵੀ ਮੈਂ ਹੀ ਕਮਾਉਂਦਾ ਮੈਂ ਹੀ ਕਮਾਉਂਦਾ ਤੇ ਫਿਰ ਉਸ ਨੂੰ ਭਰਮ ਹੋ ਗਿਆ, ਇਹ ਭਰਮ ਦੇ ਸਹਿਤ ਲਾਲਚ ਹੈ। ਸੰਗਤ, ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਜਾ ਰਹੀ ਹੈ ਸ਼ਬਦ ਪੜ੍ਹਦੀ ਹੋਈ। ਸੱਜਾ ਨਾਮ ਦਾ ਇੱਕ ਬੰਦਾ ਘਰੋਂ ਬੜਾ ਗਰੀਬ, ਹੱਥ ਵਿੱਚ ਤੱਪੜੀ ਤੇ ਖੁਰਪਾ ਰੰਬਾ ਪਕੜਿਆ ਤੇ ਘਾਹ ਖੋਦਣ ਜਾ ਰਿਹਾ। ਸੰਗਤ ਦਾ ਮਿਲਾਪ ਹੋਇਆ ਤੇ ਪੁੱਛਿਆ, ਯਾਰ ਤੁਸੀਂ ਕੀ ਪੜ੍ਹਦੇ ਹੋ? ਕਹਿੰਦੇ ਸ਼ਬਦ, ਗੁਰੂ ਦੇ ਸ਼ਬਦ। ਕਿੱਥੇ ਚੱਲੇ ਹੋ? ਗੁਰੂ ਸਾਹਿਬ ਦੇ ਪਾਸ ਆਨੰਦਪੁਰ ਸਾਹਿਬ। ਉੱਥੋਂ ਤੁਹਾਨੂੰ ਕੀ ਮਿਲਦਾ? ਕਹਿੰਦੇ ਉੱਥੋਂ ਸਭ ਕੁਝ ਮਿਲਦਾ, ਜੋ ਮੰਗੀ ਉਹ ਹੀ ਮਿਲਦਾ। ਉੱਥੋਂ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ, ਉੱਥੋਂ ਸਿੱਖਿਆ ਉਪਦੇਸ਼ ਮਿਲਦਾ, ਉੱਥੋਂ ਸੋਹਣੇ ਸੋਹਣੇ ਲੰਗਰ ਪਦਾਰਥ ਮਿਲਦੇ ਨੇ। ਕਹਿਣ ਲੱਗਾ, ਕਿਹੋ ਜਿਹੇ ਪਦਾਰਥ ਨੇ ਲੰਗਰ ਚੋਂ ਮਿਲਦੇ? ਕਹਿੰਦੇ ਉੱਥੇ ਖਰੀਰ, ਉੱਥੇ ਕੜਾਹ, ਉੱਥੇ ਦਾਲਾਂ, ਉੱਥੇ ਸਬਜ਼ੀਆਂ। ਕਿਸੇ ਨੇ ਪੁੱਛਿਆ ਤੇ ਭੋਜਨ ਕਦੋਂ ਛਕਣਾ ਚਾਹੀਦਾ? ਕਹਿੰਦੇ ਜਿਹੜਾ ਧਨੀ ਹੈ ਨਾ ਉਹਨੂੰ ਤਾਂ ਭੁੱਖ ਲੱਗੇ ਫੇਰ ਛਕੇ, ਤੇ ਜਿਹੜਾ ਗਰੀਬ ਹੈ ਉਹਨੂੰ ਜਦੋਂ ਮਿਲ ਜਾਵੇ ਉਦੋਂ ਛਕ ਲੈ। ਇਹ ਗਰੀਬ ਸੀ ਜਦੋਂ ਇਹਨੇ ਖੀਰ ਕੜਾਹ ਤੇ ਬਹੁਤ ਕੁਝ ਸੁਣਿਆ। ਇਹ ਕਹਿੰਦਾ ਪੈਸੇ ਕਿੰਨੇ ਕੁ ਲੈਂਦੇ? ਕਹਿੰਦੇ ਪੈਸਾ ਕੋਈ ਨਹੀਂ ਲੈਂਦੇ, ਤੱਕੜੇ ਉਹ ਤੱਪੜ ਤੇ ਖੁਰਪਾ ਨਾਲ ਲਿਆ ਤੇ ਇਹ ਵੀ ਨਾਲ ਹੀ ਚੱਲ ਪਿਆ। ਕਹਿੰਦਾ ਮੈਨੂੰ ਵੀ ਲੰਗਰ ਮਿਲੂਗਾ? ਕਹਿੰਦੇ ਜ਼ਰੂਰ ਮਿਲੂਗਾ, ਇਹ ਵੀ ਨਾਲ ਹੀ ਚੱਲ ਪਿਆ।
ਸੰਗਤ ਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਜਾ ਰਹੀ ਸੀ, ਇਹਨੇ ਛੇਤੀ ਨਾਲ ਹੱਥ ਮੂੰਹ ਧੋਤਾ ਤੇ ਲੰਗਰ ਦੇਖਿਆ ਤੇ ਇਹ ਵੀ ਪੰਗਤ ਚ ਬੈਠ ਗਿਆ। ਰੱਜ ਕੇ ਖੀਰ ਛਕੀ, ਕੜਾਹ ਪ੍ਰਸ਼ਾਦ ਛਕਿਆ, ਲੰਗਰ ਪਾਣੀ ਛਕਿਆ ਤੇ ਥੱਕਾ ਟੁੱਟਿਆ ਸੀ, ਗਰੀਬ ਬੰਦਾ ਸੀ, ਬਾਹਲਾ ਰੱਜ ਕੇ ਛਕ ਲਿਆ। ਉੱਥੇ ਹੀ ਇੱਕ ਪਾਸੇ ਕੱਪੜਾ ਵਿਛਾਇਆ ਤੇ ਸੌਂ ਗਿਆ। ਕਿਤੇ ਜਾਗ ਆਈ ਤੇ ਹੁਣ ਭੁੱਖੇ ਬੰਦੇ ਨੂੰ ਭੋਜਨ ਮਿਲਿਆ ਹੋਵੇ ਤੇ ਉਹ ਕਹਿੰਦਾ ਜਿੰਨਾ ਲਾਹਾ ਮਿਲੇ ਉਨਾ ਹੀ ਛਕ ਲਓ, ਹੋਰ ਛਕਿਆ। ਗੁਰੂ ਸਾਹਿਬ ਦੀ ਇਸਨੇ ਵਿਚਾਰ ਵੀ ਸੁਣੀ ਤੇ ਸਤਿਗੁਰੂ ਪਾਤਸ਼ਾਹ ਨੇ ਐਸੀਆਂ ਪ੍ਰਚਾਰ ਵਿੱਚ ਕੁਝ ਪੰਕਤੀਆਂ ਪੜ੍ਹੀਆਂ। ਕਾਹੇ ਮਨ ਤੂੰ ਡੋਲਤਾ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਨਾਕ ਨਾਥ ਖਸਮ ਹੱਥ ਕਿਰਤ ਤੱਕੇ ਦੇ। ਐਸੀਆਂ ਵਿਚਾਰਾਂ ਨੂੰ ਸੁਣ ਕੇ ਇਹਦੇ ਮਨ ਵਿੱਚ ਭਰਮ ਹੋਈ ਜਾਵੇ ਵੀ ਰੱਬ ਦਿੰਦਾ, ਵੀ ਬੰਦਾ ਕਿਉਂ ਡੋਲਦਾ, ਕਿਉਂ ਸੋਚਦਾ, ਤੇ ਅਖੀਰ ਇਸਨੇ ਕੁਝ ਗੁਰੂ ਸਾਹਿਬ ਦੇ ਪਾਸ ਬੇਨਤੀਆਂ ਕੀਤੀਆਂ ਤੇ ਕਹਿਣ ਲੱਗਾ ਮਹਾਰਾਜ ਇਹ ਤੇ ਬੰਦਾ ਹੀ ਕਰੂ ਤੇ ਤਾਂ ਹੀ ਮਿਲੂਗਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਹੀਂ, ਬੰਦਾ ਕੌਣ ਹੈ, ਰੱਬ ਦਿੰਦਾ, ਸਭ ਨੂੰ ਰੱਬ ਦਿੰਦਾ। ਇਹ ਕਹਿੰਦਾ ਮਹਾਰਾਜ ਨਾ ਤਾਂ ਮੇਰੇ ਪਰਿਵਾਰ ਨੂੰ ਕਦੇ ਰੱਬ ਨੇ ਦਿੱਤਾ, ਨਾ ਕਦੇ ਰੱਬ ਸਾਡੇ ਘਰ ਆਇਆ, ਨਾ ਮੈਨੂੰ ਦਿੱਤਾ। ਮਹਾਰਾਜ ਕਹਿੰਦੇ ਨਹੀਂ, ਰੱਬ ਹੀ ਪਾਲਦਾ। ਕਹਿੰਦਾ ਜੀ ਮੇਰੇ ਨਿਆਣੇ ਤਾਂ ਮੈਂ ਹੀ ਪਾਲਦਾ। ਗੁਰੂ ਸਾਹਿਬ ਕਹਿੰਦੇ ਨਹੀਂ। ਕਹਿੰਦਾ ਜੀ ਸੱਚ ਜਾਣੋ, ਜਿਹੜੇ ਮੇਰੇ ਬੱਚੇ ਪਰਿਵਾਰ ਹੈ ਨਾ, ਉਹਨਾਂ ਨੂੰ ਕੋਈ ਰੱਬ ਨਹੀਂ ਜੇ ਦਿੰਦਾ, ਮੈਂ ਹੀ ਕਮਾਉਂਦਾ ਤੇ ਮੈਂ ਹੀ ਦਿੰਦਾ। ਵਿਚਾਰੇ ਨੂੰ ਕਿਤੇ ਸੰਗਤ ਹੀ ਨਹੀਂ ਸੀ ਜ਼ਿਆਦਾ ਹੋਈ ਹੋਈ। ਕੁਦਰਤੀ ਆ, ਜਿਹੜਾ ਕਦੀ ਕਦੀ ਕਥਾ ਸੁਣੇ ਉਹਨੂੰ ਭਰਮ ਵੀ ਹੋ ਜਾਂਦਾ, ਕਈ ਮੁਗਾਲਤੇ ਹੋ ਜਾਂਦੇ ਨੇ, ਸੁਣਦਾ ਰਹੇ ਤੇ ਹੌਲੀ ਹੌਲੀ ਨਿਕਲ ਵੀ ਜਾਂਦੇ ਨੇ। ਇਹ ਗੁਰੂ ਸਾਹਿਬ ਦੇ ਇਹਨਾਂ ਬਚਨਾਂ ਤੇ ਮਨ ਨਾ ਵੱਜਿਆ ਤੇ ਹੁਣ ਇਹ ਵਾਪਸ ਜਾਣਾ ਚਾਹੁੰਦਾ ਤੇ ਗੁਰੂ ਸਾਹਿਬ ਕਹਿੰਦੇ ਅਜੇ ਰਹੋ। ਕਹਿੰਦਾ ਜੀ ਰਵਾਂ ਕਿਵੇਂ, ਗਰੀਬੀ ਆ, ਮੈਂ ਤਾਂ ਰੱਜ ਪੁੱਜ ਲਿਆ, ਦੋ ਤਿੰਨ ਦਿਨ ਆਨੰਦ ਮਾਣ ਲਿਆ, ਹੁਣ ਬੱਚਿਆਂ ਨੂੰ ਵੀ ਤੇ ਛਕਾਉਣਾ ਹੋਇਆ ਨਾ ਪਿੱਛੇ। ਗੁਰੂ ਸਾਹਿਬ ਕਹਿੰਦੇ ਤੂੰ ਇੱਥੇ ਆਨੰਦ ਲੈ ਪ੍ਰਭੂ ਚਰਨਾਂ ਵਿੱਚ, ਬੱਚਿਆਂ ਨੂੰ ਦੇਣ ਵਾਲਾ ਤੂੰ ਥੋੜ੍ਹਾ ਉਹ ਪਰਮਾਤਮਾ। ਕਹਿੰਦਾ ਜੀ ਮੈਂ ਅੱਗੇ ਵੀ ਬੇਨਤੀ ਕੀਤੀ ਵੀ ਮੈਂ ਹੀ ਦਿੰਦਾ, ਘਾਹ ਖੋਦਦਾ, ਘਾਹ ਖੋਦ ਕੇ ਲਿਆ ਕੇ ਪੈਸੇ ਕੁਝ ਮਿਲਦੇ ਨੇ ਵੇਚਿਆ ਤੇ ਫਿਰ ਉਹਨਾਂ ਦਾ ਮੈਂ ਰਾਸ਼ਨ ਲੈ ਕੇ ਜਾਂਦਾ, ਤਾਂ ਹੀ ਉਹ ਮੇਰੇ ਪਰਿਵਾਰ ਭੋਜਨ ਛਕਦਾ। ਗੁਰੂ ਸਾਹਿਬ ਨੇ ਦੇਖਿਆ ਵੀ ਇਹਦਾ ਵਿਸ਼ਵਾਸ ਨਹੀਂ ਬੱਝਣਾ, ਕਹਿਣ ਲੱਗੇ ਚੰਗਾ ਤੂੰ ਜਾ ਤੇ ਸਾਡਾ ਇੱਕ ਕੰਮ ਕਰ ਜਾਂਦਾ ਹੋਇਆ। ਦੱਸੋ ਸਤਿਗੁਰੂ ਜੀ, ਮਹਾਰਾਜ ਨੇ ਇੱਕ ਚਿੱਠੀ ਦਿੱਤੀ, ਕਹਿਣ ਲੱਗਿਆ ਸਾਡੀ ਚਿੱਠੀ, ਸਾਡਾ ਇੱਕ ਪ੍ਰੇਮੀ ਹੈ ਮੁਸਲਮਾਨ ਬੁੱਧੂ ਸ਼ਾਹ ਸਡੌਰੇ ਪਿੰਡ ਵਿੱਚ, ਉਹਨੂੰ ਦੇ ਜੀ, ਫੇਰ ਜਾਵੀਂ ਆਪਣੇ ਘਰ। ਸਤਿਬਚਨ ਜੀ ਇਹ ਮੈਂ ਕੰਮ ਕਰ ਦੇਣਾ, ਚਿੱਠੀ ਦੇ ਦਊਂ। ਉਹ ਚਿੱਠੀ ਅਨਪੜ੍ਹ ਸੀ, ਗੁਰੂ ਸਾਹਿਬ ਨੇ ਲਿਖ ਕੇ ਵਲੇਟ ਕੇ ਦੇ ਦਿੱਤੀ, ਇਹ ਜੇਬ ਚ ਪਾ ਕੇ ਚੱਲ ਪਿਆ। ਸਡੌਰੇ ਪਹੁੰਚਿਆ, ਪੁੱਛ ਪਛਾ ਕੇ ਪਤਾ ਲੱਗਾ ਬੁੱਧੂ ਸ਼ਾਹ ਦਾ ਗਿਆ। ਸਤਿ ਸ੍ਰੀ ਅਕਾਲ ਬੁਲਾਈ ਤੇ ਕਹਿਣ ਲੱਗਾ ਬੁੱਧੂ ਸ਼ਾਹ ਨੂੰ ਭਾਈ ਤੇਰੇ ਗੁਰੂ ਨੇ ਮੈਨੂੰ ਚਿੱਠੀ ਦਿੱਤੀ ਆ ਤੇਰੀ। ਬੁੱਧੂ ਸ਼ਾਹ ਨੇ ਸੁਣਿਆ ਤੇ ਬੜਾ ਪ੍ਰਸੰਨ ਹੋਇਆ, ਬਹੁਤ ਖੁਸ਼, ਧੰਨ ਭਾਗ, ਹੱਥ ਜੋੜੇ, ਦੋਨੋਂ ਹੱਥ ਕਰਕੇ ਚਿੱਠੀ ਲਈ, ਛਾਤੀ ਨਾਲ ਲਾਈ, ਸੀਸ ਨਾਲ ਲਾਈ, ਜਿਵੇਂ ਸਤਿਗੁਰੂ ਪਾਤਸ਼ਾਹ ਹੀ ਮਿਲ ਪਏ ਨੇ। ਉਸ ਚਿੱਠੀ ਦੇ ਉੱਪਰ ਲਿਖਿਆ ਹੋਇਆ ਸੀ ਵੀ ਇਹ ਜਿਹੜਾ ਸਿੱਖ ਪ੍ਰੇਮੀ ਹੈ ਵੀ ਇਹਨੂੰ ਤੂੰ ਨਾ ਜਿੰਨਾ ਮੇਰਾ ਸਤਿਕਾਰ ਕਰਦਾ ਇਤਨਾ ਹੀ ਸਤਿਕਾਰ ਕਰਨਾ, ਬੜੇ ਸੋਹਣੇ ਪਲੰਗ ਇਸ ਨੂੰ ਦੇਣੇ, ਬੜੀ ਇਸ ਦੀ ਸੇਵਾ ਕਰਨੀ, ਲੰਗਰ ਪਾਣੀ ਛਕਾਉਣਾ। ਤੂੰ ਇਹ ਸਮਝੀ ਵੀ ਸਾਡੀ ਹੀ ਸੇਵਾ ਹੈ, ਸਾਡੀ ਖੁਸ਼ੀ ਤੈਨੂੰ ਮਿਲੇਗੀ, ਇਹਦੀ ਸੇਵਾ ਕਰ। ਤੇ ਥੱਲੇ ਲਿਖਿਆ ਹੋਇਆ ਸੀ ਵੀ 3 ਮਹੀਨੇ ਤੱਕ ਇਹਨੂੰ ਘਰ ਨਹੀਂ ਜਾਣ ਦੇਣਾ। ਹੁਣ ਬੁੱਧੂ ਸ਼ਾਹ ਨੇ ਇਸ ਨੂੰ ਸੋਹਣਾ ਪਲੰਘਾ ਦਿੱਤਾ, ਉਸ ਤੇ ਬਿਠਾਇਆ, ਆਪਣੇ ਮੁਰੀਦਾਂ ਨੂੰ ਭੇਜਿਆ ਵੀ ਇਹਦਾ ਹੱਥ ਮੂੰਹ ਧੁਆਓ, ਜਲ ਛਕਾਓ, ਲੰਗਰ ਪਾਣੀ ਛਕਾਓ, ਦੁੱਧ ਛਕਾਓ, ਜਿਸ ਚੀਜ਼ ਦੀ ਲੋੜ ਹੈ। ਬੜੀ ਸੇਵਾ ਕੀਤੀ, ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ ਵੀ ਚੰਗੇ ਥਾਂ ਆਏ ਹਾਂ, ਵਾਹਵਾ ਸੇਵਾ ਹੋਈ ਹੈ। ਤੇ ਬੁੱਧੂ ਸ਼ਾਹ ਨੇ ਆਪਣੇ 2 ਮਰੀਦਾਂ ਨੂੰ ਪਹਿਰੇਦਾਰ ਲਾ ਦਿੱਤਾ ਹੈ। ਬੁੱਧੂ ਸ਼ਾਹ ਦੇ ਮਰੀਦ ਜਿਵੇਂ ਸੰਤ ਭਿੰਡਰਾਂ ਵਾਲਿਆਂ ਦੇ ਪਾਸ ਸਿੰਘ ਨਾਲੇ ਬਾਣੀ ਪੜ੍ਹਨ ਵਾਲੇ ਨਾਲੇ ਤਿਆਰ ਦਾ ਤਿਆਰ ਤੇ ਨਾਲੇ ਸ਼ਸਤਰ, ਸੰਤ ਵੀ ਤੇ ਸਿਪਾਹੀ ਵੀ, ਇਸੇ ਤਰ੍ਹਾਂ 700 ਮਰੀਦ ਸੀ ਬੁੱਧੂ ਸ਼ਾਹ ਦੇ ਪਾਸ, ਖੁਦਾ ਦੀ ਬੰਦਗੀ ਵੀ ਕਰਦੇ ਸੀ ਤੇ ਸ਼ਸਤਰਾਂ ਨਾਲ ਸਨਤਬੱਧ ਵੀ ਰਹਿੰਦੇ ਸੀ, ਜੰਗ ਕਰਨ ਲਈ ਵੀ ਤਿਆਰ। ਤੇ 2 ਫੌਜੀ ਲਾ ਦਿੱਤੇ ਪਹਿਰੇਦਾਰ, ਤੇ ਇਹਨੂੰ ਜਾਣ ਨਹੀਂ ਦੇਣਾ 3 ਮਹੀਨੇ ਤੱਕ, ਇਹਦਾ ਖਿਆਲ ਰੱਖਣਾ ਕਿਤੇ ਭੱਜ ਨਾ ਜਾਵੇ। ਜਦੋਂ ਇਹਨੇ ਰੱਜ ਪੁੱਜ ਲਿਆ ਨਾ ਤੇ ਕਹਿਣ ਲੱਗਾ, ਚੰਗਾ ਫਿਰ ਬੁੱਧੂਆ ਮੈਨੂੰ ਆਗਿਆ ਦੇ ਦੇ ਵੀ ਮੈਂ ਆਪਣੇ ਘਰ ਜਾਣਾ। ਵਿਚਾਰਾ ਸਾਦਾ ਜਿਹਾ ਸੀ, ਇਹੋ ਜਿਹੇ ਬੋਲਣ ਦੀ ਜਾਚ ਸੀ। ਤੇ ਬੁੱਧੂ ਸ਼ਾਹ ਜੀ ਕਹਿਣ ਲੱਗੇ ਵੀ ਤੁਸੀਂ ਜਾ ਨਹੀਂ ਸਕਦੇ, 3 ਮਹੀਨੇ ਤੱਕ ਤੁਸੀਂ ਨਹੀਂ ਜਾ ਸਕਦੇ। ਜਿਸ ਗੁਰੂ ਦੀ ਤੂੰ ਚਿੱਠੀ ਲਿਆਇਆ ਉਸੇ ਗੁਰੂ ਸਾਹਿਬ ਦਾ ਹੁਕਮ ਹੈ, ਉੱਤੇ ਲਿਖਿਆ ਹੋਇਆ ਵੀ ਇਹਨੂੰ 3 ਮਹੀਨੇ ਤੱਕ ਨਹੀਂ ਜਾਣ ਦੇਣਾ। ਕਹਿਣ ਲੱਗਾ, ਹੈ ਮੇਰੇ ਨਿਆਣੇ ਭੁੱਖੇ ਮਰ ਜਾਣਗੇ, ਮੈਨੂੰ ਬੱਚਿਆਂ ਦੀ ਖ਼ਬਰ ਲੈ ਆਉਂਦੇ। ਕਹਿਣ ਲੱਗਾ, ਬਿਲਕੁਲ ਨਹੀਂ। ਇਹ ਕਹਿੰਦਾ, ਮੈਂ ਤੇ ਜਾਵਾਂਗਾ। ਇਹ ਬੁੱਧੂ ਸ਼ਾਹ ਕਹਿਣ ਲੱਗਾ, ਦੇਖਿਆ ਹੀ ਨਾ, ਤਿਆਰ ਬਰ ਤਿਆਰ 2 ਫੌਜੀ ਇਹਨਾਂ ਨੇ ਰਾਈਫਲਾਂ ਗਲ ਵਿੱਚ ਪਾਈਆਂ, ਇਹ ਤੇਰੇ ਵਾਸਤੇ ਲਾਏ ਨੇ, ਤੂੰ ਜਾ ਨਹੀਂ ਸਕਦਾ, ਜਾ ਕੇ ਭਲਾ ਕਿਵੇਂ ਜਾਣਾ। ਸੇਵਾ ਤੇਰੀ ਇਸੇ ਤਰ੍ਹਾਂ ਹੋਊ, ਪਰ ਤੂੰ ਜਾ ਨਹੀਂ ਸਕਦਾ, 3 ਮਹੀਨਿਆਂ ਤੋਂ ਬਾਅਦ ਜਾ ਸਕਦਾ। ਤੇ ਹੁਣ ਜਦੋਂ ਸਾਹਮਣੇ ਗੋਲੀ ਦਿਸਦੀ ਹੋਵੇ, ਉਹ ਕਿਹੜਾ ਮਰਨ ਲਈ ਤਿਆਰ ਹੈ। ਬੈਠ ਗਿਆ, ਪਰ ਨਿੰਮੋ ਝੂਣਾ ਸੋਚੀ ਜਾਂਦਾ ਵੀ ਕਸੂਤੇ ਹੀ ਫਸ ਗਏ, ਆਪੇ ਹੀ ਚਿੱਠੀ ਦਿੱਤੀ, ਆਪੇ ਹੀ ਫਸ ਗਏ। ਜੇ ਪੜ੍ਹਿਆ ਹੁੰਦਾ ਥੋੜ੍ਹਾ ਜਿਹਾ ਤੇ ਮੈਂ ਰਸਤੇ 'ਚ ਚਿੱਠੀ ਪੜ੍ਹ ਲੈਂਦਾ ਵੀ ਚੰਗਾ ਗੁਰੂ ਮਿਲਿਆ ਮੈਨੂੰ, ਇਹ ਕਹਿੰਦਾ ਸੀ ਮੇਰਾ ਸੁਨੇਹਾ ਲੈ ਜਾ ਵੀ ਮੈਨੂੰ ਕਿਹੜੇ ਕਸੂਤੇ ਥਾਂ ਫਸਾ ਦਿੱਤਾ। 3 ਮਹੀਨੇ ਬੜੇ ਔਖਿਆਂ ਇਹਨੇ ਕੱਢੇ, ਸੇਵਾ ਤਾਂ ਬੜੀ ਹੋਈ ਪਰ ਧਿਆਨ ਬੱਚਿਆਂ ਵਿੱਚ ਸੀ, ਗਰੀਬੀ ਸੀ, ਔਖੇ ਸੌਖੇ ਨੇ ਕੱਢ ਲਏ। ਬੁੱਧੂ ਸ਼ਾਹ ਕਹਿਣ ਲੱਗਾ ਵੀ 3 ਮਹੀਨੇ ਪੂਰੇ ਹੋ ਗਏ ਨੇ, ਭਾਈ ਪ੍ਰੇਮੀਆਂ ਹੁਣ ਤੈਨੂੰ ਛੁੱਟੀ ਆ, ਤੂੰ ਜਾ ਸਕਦਾ। ਉਧਰ ਕੀ ਕੌਤਕ ਵਰਤਿਆ, ਇਹਦੇ ਘਰ ਵਾਲੀ ਸ਼ਾਹੂਕਾਰ ਦੇ ਨੌਕਰਾਣੀ ਸੀ ਤੇ ਸ਼ਾਹੂਕਾਰ ਮਕਾਨ ਬਣਾ ਰਿਹਾ ਸੀ, ਨੀਹਾਂ ਪੁੱਟੀਆਂ ਜਾ ਰਹੀਆਂ ਸਨ ਤੇ ਘਰ ਵਾਲੇ ਵੀ ਉੱਥੇ ਕੰਮ ਕਰਦੀ ਸੀ। ਉਹ ਥਾਂ ਪੁੱਟਦਿਆਂ ਇੱਕ ਥੱਲਿਓ ਮਟਕਾ ਮਿਲਿਆ, ਮਿੱਟੀ ਦਾ ਭਾਂਡਾ ਮਿਲਿਆ ਜਿਸ ਦੇ ਵਿੱਚ ਸੋਨੇ ਦੀਆਂ ਮੋਹਰੀਆਂ, ਧਨ ਦੌਲਤ। ਇਹਦੇ ਘਰ ਵਾਲੀ ਜਿਹੜੀ ਸ਼ਾਹੂਕਾਰ ਦੇ ਘਰ ਨੌਕਰਾਣੀ ਸੀ, ਉਹਨੇ ਮਟਕਾ ਚੱਕਿਆ ਤੇ ਦੌੜ ਕੇ ਸ਼ਾਹੂਕਾਰ ਕੋਲ ਲੈ ਗਈ ਵੀ ਬੜਾ ਧਨ ਦੌਲਤ ਮਿਲਿਆ। ਤੇ ਸ਼ਾਹੂਕਾਰ ਬੜਾ ਪ੍ਰਸੰਨ ਹੋਇਆ ਵੀ ਬੜੀ ਇਮਾਨਦਾਰ ਹੈ, ਇਹਨੂੰ ਵੀ ਪ੍ਰਸੰਨ ਕੀਤਾ, ਖੁਸ਼ ਕੀਤਾ, ਪੈਸੇ ਦਿੱਤੇ, ਬਸਤਰ ਦਿੱਤੇ। ਉਹ ਬੀਬੀ ਇੰਨੇ 'ਚ ਹੀ ਖੁਸ਼। ਜਦੋਂ ਰਾਤ ਪਈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਕਤੀ ਦੇ ਨਾਲ ਇਸ ਸ਼ਾਹੂਕਾਰ ਦੇ ਘਰ ਆ ਪਹੁੰਚੇ ਜਾਂ ਆਪਣਾ ਸਰੂਪ ਦਿਖਾਇਆ, ਗੁਰੂ ਸਾਹਿਬ ਨੂੰ ਆਉਣ ਦੀ ਲੋੜ ਵੀ ਨਹੀਂ ਸੀ, ਸ਼ਕਤੀ ਨਾਲ ਹੀ ਆਪਣਾ ਰੂਪ ਦਿਖਾ ਸਕਦੇ ਆ। ਕਲਾ ਨਾਲ, ਸ਼ਕਤੀ ਦੇ ਨਾਲ ਮੰਜੇ ਤੇ ਸੁੱਤੇ ਹੋਏ ਨੂੰ ਆਪਣਾ ਸਰੂਪ ਦਿਖਾਇਆ ਨਾ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਬੰਦਾ ਬਣ ਕੇ ਉਹ ਮਟਕਾ ਜਿਸ ਬੀਬੀ ਨੇ ਲੱਭਿਆ ਉਹਨੂੰ ਹੀ ਦੇ ਆ, ਇਹ ਤੇਰਾ ਨਹੀਂ, ਤੇ ਜਿਸ ਨੂੰ ਮਿਲਿਆ ਉਸੇ ਨੂੰ ਦੇ ਆ। ਇਹ ਸ਼ਾਹੂਕਾਰ ਉਹ ਮਟਕਾ ਚੱਕਿਆ ਤੇ ਬੀਬੀ ਦੇ ਘਰ, ਕਹਿਣ ਲੱਗਾ ਵੀ ਇਹ ਤੈਨੂੰ ਹੀ ਦਿੱਤਾ। ਉਹ ਲਵੇ ਨਾ, ਗਰੀਬ ਬੰਦਾ ਜਿਹਨੇ ਕਦੇ ਪੈਸਾ ਵੇਖਿਆ ਹੀ ਨਹੀਂ, ਘਰ ਪੈਸਾ ਹੀ ਨਾ ਹੋਵੇ। ਹੁਣ ਤੁਸੀਂ ਇੱਥੋਂ ਇੰਗਲੈਂਡ ਤੋਂ 1,00,000 ਰੁਪਈਆ ਭੇਜਦੇ ਹੋ ਉੱਥੇ, ਤੇ ਝੋਲਾ ਭਰਿਆ ਵੇਖ ਕੇ ਜਿਹਨੇ ਕਦੇ ਪੈਸਾ ਹੀ ਨਹੀਂ ਵੇਖਿਆ ਉਹਨੂੰ ਵਿਚਾਰੇ ਨੂੰ ਉਹ ਬੁਖਾਰ ਚੜ ਜਾਣਾ ਵੀ ਜੇ ਪੁਲਿਸ ਆ ਗਈ ਬਣੂ ਇਹਦਾ ਕੀ, ਮੈਨੂੰ ਰੱਖਾਂ ਕਿੱਥੇ, ਤੂੰ ਸੰਭਾਲਾਂ ਕਿੱਥੇ, ਜੇ ਬੈਂਕ ਦੇ ਵਿੱਚ ਲੈ ਕੇ ਗਿਆ ਤੇ ਇਨਕੁਆਇਰੀ ਹੋਵੇਗੀ ਵੀ ਇਹ ਆਇਆ ਕਿੱਥੋਂ ਹੈ, ਤੇਰੇ ਘਰ ਕਿਹੜੀ ਤੇਰੀ ਫੈਕਟਰੀ ਹੈ ਜਿੱਥੋਂ ਇਹ ਆਇਆ, ਉਹਨੂੰ ਮੁਸ਼ਕਲ ਬਣ ਜਾਂਦੀ ਹੈ। ਹੁਣ ਉਹ ਘਰ ਵਾਲੀ ਵਿਚਾਰੀ ਕੰਬੇ, ਉਹ ਕਹਿਣ ਲੱਗੀ ਸ਼ਾਹੂਕਾਰ ਨੂੰ, ਜੀ ਮੇਰਾ ਆਦਮੀ ਘਰ ਨਹੀਂ ਤੇ ਇਹ ਤੁਸੀਂ ਕੋਈ ਲੈ ਜਾਓ ਵੀ ਮੈਨੂੰ ਤੁਸੀਂ ਕੋਈ ਬਣਾ ਦਿਓ ਜੋ ਬਣਾ ਕੇ ਦੇਣਾ। ਤੇ ਸ਼ਾਹੂਕਾਰ ਨੇ ਬੜੇ ਸੋਹਣੇ ਉਹਨੂੰ ਮਹਿਲ ਬਣਾ ਦਿੱਤੇ, ਸੁੰਦਰ ਮਕਾਨ ਚੁਬਾਰੇ ਪਾ ਦਿੱਤੇ। ਇਧਰੋਂ ਛੁੱਟੀ ਇਸ ਨੂੰ ਮਿਲ ਗਈ ਹੈ, ਉਧਰ ਚੁਬਾਰਿਆਂ ਵਿੱਚ ਇਹਦੇ ਘਰ ਵਾਲੀ ਇਹਦੇ ਬੱਚੇ ਆਨੰਦ ਮਾਣਦੇ ਨੇ। ਇਧਰ ਬੁੱਧੂ ਸ਼ਾਹ ਤੋਂ ਵਿਦਿਆ ਹੋਇਆ ਤੇ ਸੋਚਦਾ ਹੁੰਦਾ ਵੀ ਬੱਚੇ ਤਾਂ ਮਰ ਗਏ ਹੋਣਗੇ ਭੁੱਖ ਨਾਲ, ਤੇ ਜਾਂ ਪਤਾ ਨੀ ਕੀ ਉਹਨਾਂ ਦਾ ਹਾਲ ਹੋਊ। ਇਹ 3 ਮਹੀਨੇ ਹੋ ਗਏ ਨੇ, ਕਮਾਉਣ ਵਾਲਾ ਕੋਈ ਨਹੀਂ, ਪਰ ਕੋਈ ਜੀਂਦਾ ਵੀ ਹੈ ਕਿ ਨਹੀਂ। ਹੁਣ ਜਦੋਂ ਇਹ ਅੱਗੇ ਗਿਆ ਤੇ ਹੁਣ ਆਪਣੀ ਉਹ ਝੁੱਗੀ ਦੇਖਦਾ, ਹੁਣ ਝੁੱਗੀ ਕਿਤੇ ਦਿਸਦੀ ਨਹੀਂ, ਤੇ ਸੋਚਦਾ ਵੀ ਗੱਲ ਉਹ ਹੀ ਬਣੀ ਵੀ ਕਿਸੇ ਸ਼ਾਹੂਕਾਰ ਨੇ ਮਕਾਨ ਆਪਣਾ ਪਾ ਲਿਆ ਤੇ ਉਹਨਾਂ ਨੂੰ ਕੱਢ ਦਿੱਤਾ ਕੁੱਟ ਮਾਰ ਕੇ। ਬੜਾ ਪਰੇਸ਼ਾਨ ਦੁਖੀ ਹੋਇਆ, ਕਦੇ ਇੱਧਰ ਨੂੰ ਵੇਖਦਾ, ਕਦੇ ਉੱਧਰ ਨੂੰ ਵੇਖਦਾ, ਕਦੇ ਅੰਦਰ ਨੂੰ ਝਾਕਦਾ ਵੀ ਇਹ ਕੌਣ ਹੈ। ਤੇ ਇਹਦੇ ਲੜਕੇ ਨੇ ਨਾ ਬਾਪੂ ਨੂੰ 4 ਸਵੇਰੇ ਘੁੰਮਦੇ ਨੂੰ ਪਛਾਣ ਲਿਆ ਤੇ ਉਹ ਕਹਿਣ ਲੱਗਾ, ਮੰਮੀ ਭਾਈ ਬਾਪੂ ਕੜਮਾ ਫੇਰ ਆ ਗਿਆ, ਆਪਾਂ ਫੇਰ ਭੁੱਖੇ ਮਰਾਂਗੇ। ਕੜਮਾ ਹੁੰਦਾ ਬਹੁਤ ਮਾੜਾ, ਭਾਈ ਸਾਡਾ ਬਾਪੂ ਬੜਾ ਮਾੜਾ, ਭਾਈ ਜਿੰਨਾ ਚਿਰ ਕੋਲ ਰਿਹਾ ਸੀ ਭੁੱਖੇ ਹੀ ਮਰਦੇ ਸਾਂ, ਘਰੋਂ ਗਿਆ ਸੀ ਤੇ ਮਹਿਲ ਹੀ ਮਹਿਲ ਬਣ ਗਏ, ਫੇਰ ਆ ਗਿਆ, ਫੇਰ ਭੁੱਖੇ ਮਰਾਂਗੇ। ਗਰੀਬ ਬੰਦੇ ਨੇ ਕਦੇ ਰੋਟੀ ਨਾ ਦੇਖੀ ਹੋਵੇ ਉਹਨੂੰ ਮਹਿਲ ਮਾੜੀਆਂ ਬਣ ਜਾਣ, ਉਹਦਾ ਬੜਾ ਪ੍ਰਸੰਨ। ਤੇ ਜਦੋਂ ਸੁਣਿਆ ਬਾਪੂ ਨੇ ਪਛਾਣ ਲਿਆ ਵੀ ਲੜਕਾ ਮੇਰਾ ਹੈ, ਤੇ ਇਹ ਕਹਿੰਦਾ ਬਾਪੂ ਕੜਮਾ ਆ ਗਿਆ, ਅੰਦਰ ਗਿਆ, ਘਰ ਵਾਲੀ ਆਈ ਦੌੜ ਕੇ। ਹੁਣ ਬੜੇ ਸੁੰਦਰ ਸੀ ਉਸ ਤੇ ਬਸਤਰ ਪਹਿਨੇ ਹੋਏ ਤੇ ਬੜਾ ਗੁੱਸੇ ਵਿੱਚ, ਉਹ ਤਾਂ ਪੈਰੀ ਹੱਥ ਲਾਵੇ, ਇਹ ਅੱਗੋਂ ਅੱਖਾਂ ਕੱਢ ਕੱਢ ਕੇ ਘੂਰੇ ਭਾਈ ਤੂੰ ਕਿਨੂੰ ਖਸਮ ਬਣਾ ਲਿਆ, ਕਿੱਥੋਂ ਪੈਸਾ ਤਗਾ ਲੈ ਲਿਆ, ਮਹਿਲ ਮਾੜੇ ਮਾੜੀਆਂ ਬਣਾ ਲਈਆਂ। ਬਿਠਾਇਆ ਬੜੇ ਧੀਰਜ ਪਿਆਰ ਦੇ ਨਾਲ, ਕਹਿਣ ਲੱਗੀ ਪਤੀ ਜੀ ਤੁਸੀਂ ਕਿਸੇ ਗੁਰੂ ਕੋਲ ਗਏ ਸੀ? ਕਹਿਣ ਲੱਗਾ ਹਾਂ। ਉਹ ਜਿਸ ਗੁਰੂ ਕੋਲ ਤੂੰ ਗਿਆ ਨਾ, ਉਸ ਗੁਰੂ ਦੀ ਕਿਰਪਾ ਆ ਇਹ ਸਭ ਕੁਝ ਬਣ ਗਿਆ। ਤੇ ਕਹਿੰਦਾ ਤੂੰ ਝੂਠ ਬੋਲਦੀ, ਉਹ ਗੁਰੂ ਤਾਂ ਰੋਜ਼ ਮੈਂ ਦਰਸ਼ਨ ਕਰਦਾ ਨਾ, ਉਹ ਤੇ ਉੱਥੇ ਸੀ, ਪਰ ਹੋ ਸਕਦਾ ਮੈਂ ਜਦੋਂ ਬੁੱਧੂ ਸ਼ਾਹ ਦੇ ਪਾਸ ਰਿਹਾ ਉਦੋਂ ਕਿਤੇ ਗੁਰੂ ਆ ਗਿਆ ਹੋਵੇ। ਜਦੋਂ ਉਹਨੇ ਸੁਣਾਈ ਸਾਖੀ ਤੇ ਪੰਗਤੀਆਂ ਉਧਰੋਂ ਆਈਆਂ ਯਾਦ ਆਨੰਦਪੁਰ ਸਾਹਿਬ ਵਾਲੀਆਂ, ਤੇ ਮਨ ਵਿੱਚ ਵਿਸ਼ਵਾਸ ਵੱਧ ਗਿਆ, ਉਹ ਮੈਂ ਗੁਰੂ ਸਾਹਿਬ ਨਾਲ ਜਿੱਦ ਕਰਦਾ ਰਿਹਾ ਭਾਈ ਪਰਮਾਤਮਾ ਦਿੰਦਾ, ਪਰ ਮੈਂ ਮੰਨਿਆ ਨਾ, ਇਹ ਤੇ ਉਸੇ ਗੁਰੂ ਨੇ ਘਰ ਭਰਿਆ, ਉਸ ਨੇ ਮੈਨੂੰ ਜਣਾਇਆ ਭਾਈ ਤੂੰ ਕੌਣ ਹੈ ਖਵਾਉਣ ਵਾਲਾ, ਉਹ ਪਰਮਾਤਮਾ ਖਵਾਉਣ ਵਾਲਾ। ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ, ਦੇਂਦੇ ਟੋਟ ਨਾ ਆਵੇ ਅਗੰਤ ਭਰੇ ਭੰਡਾਰ, ਤੂੰ ਦਾਤਾ ਮੰਗਣ ਕੋ ਸਗਲੀ, ਰੋਖ ਰੁਹਾਨ ਕੀ ਰੋਜੀ ਨਾ ਟਾਰੈ, ਪ੍ਰਾਨ ਕੇ ਬਚਈਆ ਦੂਧ ਪੂਤ ਕੇ ਦਵਈਆ, ਰੋਗ ਸੋਗ ਕੇ ਮਟਈਆ ਕਿਦੋਂ ਮਾਨੀ ਮਹਾਮਾਨ ਹੋ। ਉਹ ਪਰਮਾਤਮਾ ਦੇਣ ਵਾਲਾ, ਉਹ ਵਾਹਿਗੁਰੂ ਦੇਣ ਵਾਲਾ, ਉਹਦੀ ਸਵੱਲੀ ਨਿਗ੍ਹਾ ਤੇ ਉਸਨੇ ਗੁਰਸਿੱਖਾਂ ਦੇ ਰਾਹੀਂ ਪਤਾ ਨਹੀਂ ਕਿੱਥੋਂ ਤੈਨੂੰ ਭਰ ਦੇਣਾ ਦੇ ਦੇਣਾ, ਤੇ ਜੇ ਉਹਦੀ ਕਰੋਪੀ ਆ ਤੇ ਤੇਰੇ ਆਪਣੇ ਕਮਾਏ ਵੀ ਉੱਜੜ ਜਾਣੇ। ਫਿਰ ਘਰਵਾਲੀ ਨੂੰ ਨਾਲ ਲਿਆ ਤੇ ਫਿਰ ਕਿਸੇ ਸ਼ਰਧਾ ਤੇ ਪਿਆਰ ਵਿੱਚ ਭਿੱਜਾ ਹੋਇਆ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਇਆ। ਸੁਸਾਧ ਸਿੰਘ ਜੀ, ਮੇਰੇ ਪਾਤਸ਼ਾਹ ਜੀ ਫਰਮਾ ਰਹੇ ਨੇ, ਜੇ ਤਾਂ ਲਾਲਚ ਭਰਮ ਦਾ ਭਰਮਾਇਆ ਹੋਇਆ ਕਰੇਗਾ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਲਾਲਚ ਨੇ ਤੈਨੂੰ ਇਨਸਾਨ ਨਹੀਂ ਬਣਾਉਣਾ, ਕੁੱਤਾ ਤਾਂ ਬਣਾ ਸਕਦਾ। ਉਹ ਲਾਲਚ ਤੇਰੇ ਹੱਥ ਅੜਾ ਸਕਦਾ, ਜੇ ਤੂੰ ਭਰਮ ਦਾ ਭਰਮਾਇਆ ਹੋਇਆ ਲਾਲਚ ਕਰੇਗਾ ਤਾਂ ਉਹ ਲਾਲਚ ਮਾੜਾ, ਤੇਰੀ ਬੇਇੱਜ਼ਤੀ ਕਰਵਾਏਗਾ, ਤੈਨੂੰ ਗਦਾਰ ਬਣਾਏਗਾ, ਤੇਰੀ ਅਣਖ ਤੇ ਇੱਜ਼ਤ ਨੂੰ ਖਤਮ ਕਰੇਗਾ। ਗਲਤ ਢੰਗਾਂ ਨਾਲ ਲਾਲਚ ਕਰਕੇ ਕਮਾਇਆ ਹੋਇਆ ਧਨ ਤੇਰੀ ਔਲਾਦ ਦੀ ਵੀ ਜ਼ਿੰਦਗੀ ਬਰਬਾਦ ਕਰੇਗਾ। ਲਾਲਚ ਕਰ ਪਰ ਗਿਆਨ ਦੇ ਸਹਿਤ ਚੰਗਾ, ਚੰਗੇ ਕੰਮ ਦਾ, ਮਾੜੇ ਕੰਮ ਦਾ ਨਾ। ਦੁਨੀਆਂ ਇਤਨੀ ਮਾਇਆ ਨਾਲ ਜੁੜ ਗਈ ਵੀ ਮਾਇਆ ਹੋਣੀ ਚਾਹੀਦੀ ਹੈ, ਹੋਰ ਭਾਵੇਂ ਕੁਝ ਨਾ ਹੋਵੇ। ਔਲਾਦ ਸੁਧਰੇ ਚਾਹੇ ਨਾ ਸੁਧਰੇ, ਮਾਇਆ ਜ਼ਰੂਰ ਜੁੜ ਜਾਵੇ। ਇੱਜ਼ਤ ਤੇ ਅਣਖ ਮਿਲੇ ਚਾਹੇ ਨਾ ਮਿਲੇ, ਧਨ ਬਹੁਤਾ ਹੋਣਾ ਚਾਹੀਦਾ, ਇੱਜ਼ਤ ਰਹੇ ਭਾਵੇਂ ਨਾ ਰਹੇ। ਪਰ ਗੁਰੂ ਸਾਹਿਬ ਨੇ ਇਸ ਨੂੰ ਮਾਨਤਾ ਨਹੀਂ ਦਿੱਤੀ। ਕਹਿੰਦੇ ਜੇ ਤੂੰ ਇੱਜ਼ਤ ਤੋਂ ਬਿਨਾਂ ਧਨ ਕਮਾਵੇਂ, ਸਿਰਫ ਧਨ ਨਾਲ ਹੀ ਜੁੜ ਜਾਵੇਂ, ਇੱਜ਼ਤ ਅਣਖ ਵੱਲੋਂ ਨਾ ਦੇਖੇ, ਤੇ ਬੜਾ ਸੁੰਦਰ ਕਿਹਾ ਧਨ ਕਮਾਵਣ ਲੋਕ ਰਿਝਾਵਣ ਵੇਸਵਾ ਵੀ ਪ੍ਰਧਾਨ। ਫਿਰ ਤੇਰੇ ਤੇ ਵੇਸਵਾ ਵਿੱਚ ਫਰਕ ਕੀ ਹੋਇਆ? ਜੇ ਤੂੰ ਆਪਣੀ ਇੱਜ਼ਤ ਵੱਲੋਂ ਨਹੀਂ ਦੇਖਦਾ, ਜੇ ਤੂੰ ਆਪਣੀ ਅਣਖ ਵੱਲੋਂ ਨਹੀਂ ਦੇਖਦਾ, ਜੇ ਤੂੰ ਇਹ ਨਹੀਂ ਦੇਖਦਾ ਵੀ ਮੇਰਾ ਲੜਕਾ ਕਿੱਧਰ ਜਾਂਦਾ, ਜੇ ਤੂੰ ਇਹ ਨਹੀਂ ਦੇਖਦਾ ਮੇਰੀ 18 ਸਾਲ ਦੀ ਲੜਕੀ ਕਾਲਿਆਂ ਦੇ ਨਾਲ ਤੁਰੀ ਜਾਂਦੀ ਹੈ, ਤੈਨੂੰ ਗੁੱਸਾ ਹੀ ਨਹੀਂ ਆਉਂਦਾ, ਤੇਰੀ ਅਣਖ ਹੀ ਨਹੀਂ ਜਾਗਦੀ, ਤੇ ਉਹ ਜਿਹੜਾ ਕਮਾਇਆ ਹੋਇਆ ਤੇਰਾ ਧਨ ਹੈ ਉਹ ਤੂੰ ਇਹ ਸਮਝ ਲੈ ਵੀ ਤੇਰੇ ਤੇ ਵੇਸਵਾ 'ਚ ਕੋਈ ਫਰਕ ਹੈਗਾ। ਮੈਂ ਨਹੀਂ ਕਹਿੰਦਾ, ਗੁਰਬਾਣੀ ਕਹਿੰਦੀ ਹੈ ਧਨ ਕਮਾਵਣ ਲੋਕ ਰਿਝਾਵਣ ਵੇਸਵਾ ਵੀ ਪ੍ਰਧਾਨ। ਤੂੰ ਬੋਲਦੈ ਕਥਾ ਕਰਦੈ ਤੇ ਇਸ ਗੁਰੂ ਦੇ ਬਚਨਾਂ ਦਾ ਸਤਿਕਾਰ, ਜਿਹਦਾ ਗੁਰੂ ਨਾਲ ਪਿਆਰ ਹੈ ਉਹ ਗੁਰਸਿੱਖ ਕਰਦੇ ਨੇ, ਤੈਨੂੰ ਧਨ ਦੌਲਤ ਮਾਇਆ ਦਿੰਦੇ ਨੇ, ਇਹ ਤਾਂ ਠੀਕ ਹੈ, ਮਾੜਾ ਨਹੀਂ, ਚੰਗਾ ਚੰਗਾ, ਇਹ ਮਾੜਾ ਨਹੀਂ। ਜੇ ਗੁਰੂ ਦੇ ਪ੍ਰਚਾਰਕ ਗ੍ਰੰਥੀ ਭੁੱਖੇ ਰੁਲਣਗੇ ਤੇ ਉਹਦੀ ਕੀਤੀ ਅਰਦਾਸ ਤੇਰਾ ਕੀ ਸਵਾਰ ਜੋ? ਪਰ ਜੇ ਇਸ ਸਟੇਜ ਤੇ ਬੋਲਣ ਵਾਲੇ ਗੁਰਦੁਆਰੇ ਦੀ ਗੋਲਕ ਵਿੱਚੋਂ ਪੈਸੇ ਕੱਢਣ ਲੱਗ ਜਾਣ ਤੇ ਉਹ ਲਾਲਚ ਬਹੁਤ ਮਾੜਾ, ਬਹੁਤ ਭੈੜਾ। ਇਸ ਵਾਸਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਰਮ ਦਾ ਭਰਮਾਇਆ ਹੋਇਆ ਕੀਤਾ ਹੋਇਆ ਲਾਲਚ ਤੈਨੂੰ ਕੂਕਰ ਬਣਾ ਦਿਓ, ਕੁੱਤਾ ਬਣਾ ਦਿਓ। ਮੈਂ ਨਹੀਂ ਕਹਿੰਦਾ ਕੁੱਤਾ ਐਸੇ ਲਾਲਚੀ ਬੰਦੇ ਨੂੰ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਬਾਣੀ ਪੜ੍ਹੋ, ਜੋ ਬੇਨਤੀ ਕਰਾਂਗਾ ਉਹਦੀ ਦਲੀਲ ਬਾਣੀ 'ਚੋਂ ਦੇਵਾਂਗਾ, ਬਾਅਦ ਪੁੱਛ ਲਿਆ ਕਰੋ ਇਹ ਪੰਕਤੀ ਕਿੱਥੇ ਲਿਖੀ ਹੈ ਜਿਹੜੀ ਕਹੀ ਹੈ। ਗੁਰੂ ਪੰਚਮ ਪਾਤਸ਼ਾਹ ਜੀ ਸਹਿਸ ਕਿਰਤੀ ਵਿੱਚ ਫਰਮਾਉਂਦੇ ਨੇ ਹੇ ਲੋਭਾ ਲੰਪਟ ਸੰਗ ਸਿਰ ਮੋਰੈ ਅਨਕ ਲਹਿਰੀ ਕਲੋਲ ਤੇ ਤਾਂ ਵੰਤ ਜੀਆ ਬਹੁ ਪ੍ਰਕਾਰਨ ਅਨਕ ਭਾਂਤ ਬਹੁ ਡੋਲ ਤੇ। ਹੋਰ ਜਗ੍ਹਾ ਤੇ ਫਰਮਾਉਂਦੇ ਨੇ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕੇ ਉਹ ਸਭ ਹੈ ਵਿਗਾਰੇ। ਲੋਭ ਲਹਿਰ ਸਭ ਸਵਾਨ ਹਲਕ ਹੈ, ਸਵਾਨ ਨਾਮ ਕੁੱਤੇ ਦਾ, ਹਲਕ ਨਾਮ ਹਲਕਾਏ ਦਾ। ਕਹਿੰਦੇ ਜਿਹੜਾ ਲਾਲਚ ਹੈ ਨਾ ਗਲਤ ਢੰਗ ਨਾਲ ਕੀਤਾ ਹੋਇਆ ਇਹ ਬੰਦੇ ਨੂੰ ਹਲਕਾਇਆ ਕੁੱਤਾ ਬਣਾ ਦਿੰਦਾ, ਹਲਕੇ ਉਹ ਸਭ ਵਿਗਾਰੇ ਤੇ ਹਲਕਾਇਆ ਕੁੱਤਾ ਜਿਹਨੂੰ ਜਿਹਨੂੰ ਮੂੰਹ ਲਾ ਦੇ ਸਾਰਿਆਂ ਨੂੰ ਵਿਗਾੜ ਦਿਓ। ਜੇ ਕਿਸੇ ਦੀ ਉਹਦੇ ਮੂੰਹ ਦੀ ਝੱਗ ਵੀ ਕਿਸੇ ਨੂੰ ਲੱਗ ਗਈ ਤੇ ਉਹਨੂੰ ਵੀ ਗਰਕ ਕਰ ਦਿੱਤਾ। ਤੇ ਜਿਹੜਾ ਲਾਲਚੀ ਬੰਦਾ ਐਸਾ ਕੁੱਤੇ ਦੀ ਤਰ੍ਹਾਂ ਉਹਨੇ ਜਿੱਥੇ ਜਿੱਥੇ ਵੀ ਕਿਸੇ ਦਾ ਸੰਗ ਕਰਨਾ ਸਭ ਨੂੰ ਕੁੱਤੇ ਬਣਾ ਦਿਓ, ਸਭ ਨੂੰ ਵਿਗਾੜ ਦਿਓ। ਉਹਨੇ ਆਪਣੀ ਖੋਟੀ ਤੇ ਉਲਟੀ ਸਿੱਖਿਆ ਦੇਣੀ ਹੈ, ਉਹਦਾ ਹਲਕਾ ਸਾਰਿਆਂ ਨੂੰ ਖੁਆਰ ਕਰੂਗਾ। ਹਲਕਾਏ ਕੁੱਤੇ ਤੋਂ ਬਚ ਕੇ ਰਹਿਣ ਦੀ ਲੋੜ। ਜਿਹੜਾ ਬੰਦਾ ਸਿਰਫ ਮਾਇਆ ਨਾਲ ਹੀ ਜੁੜਿਆ ਵੀ ਮੈਂ ਧਨ ਕਮਾਉਣਾ, ਭਾਵੇਂ ਗਲਤ ਕੰਮ ਕਰਕੇ ਕਮਾਵਾਂ, ਮਾਇਆ ਦਾ ਮਤਲਬ ਹੈ। ਗੁਰੂ ਸਾਹਿਬ ਨੇ ਉਸ ਨੂੰ ਹਲਕਾਇਆ ਕੁੱਤਾ ਲਿਖਿਆ, ਕਿਉਂਕਿ ਦਸਾਂ ਨੌਵਾਂ ਦੀ ਕਿਰਤ ਜਿਹੜੀ ਹੈ ਨਾ, ਜੇ ਬੰਦਾ ਸਹੀ ਢੰਗ ਨਾਲ ਕਰੇ ਤੇ ਜੁੜਦੀ ਵੀ ਨਹੀਂ, ਗੁਜ਼ਾਰਾ ਹੀ ਮਸਾਂ ਚੱਲਦਾ। ਪਰ ਬੰਦਾ ਗੁਜ਼ਾਰਾ ਨਹੀਂ ਚਾਹੁੰਦਾ, ਇਹ ਕਹਿੰਦਾ ਬਹੁਤ ਕੁਝ ਜੋੜਨਾ। ਜੇ ਬਹੁਤ ਕੁਝ ਜੋੜੇਗਾ ਤੇ ਉਲਟੇ ਕੰਮ ਵੀ ਕਰੇਗਾ। ਹਾਂ, ਸਤਿਗੁਰੂ ਦਸਾਂ ਨੌਵਾਂ ਦੀ ਕਿਰਤ ਵਿੱਚ ਕਿਸੇ ਨੂੰ ਬਰਕਤ ਪਾ ਦੇਣ ਤੇ ਕੱਖ ਤੋਂ ਲੱਖ ਬਣਾ ਦੇਣ, ਕੋਈ ਵੱਡੀ ਗੱਲ ਨਹੀਂ ਸਤਿਗੁਰੂ ਵਾਸਤੇ। ਪਰ ਜੇ ਕੋਈ ਕਹੇ ਵੀ ਮੈਂ ਹੀ ਜੋੜਨਾ, ਗੁਰੂ ਦੀ ਬਰਕਤ ਨਹੀਂ, ਮੈਂ ਹੀ ਜੋੜਨਾ, ਦੌੜ ਭੱਜ ਕੇ ਜੋੜਨਾ ਤੇ ਜੋੜਨਾ ਜ਼ਰੂਰ ਹੈ, ਫਿਰ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਇਹ ਤੇਰੇ ਤੇ ਸ਼ੱਕ ਹੈ। ਪਾਪਾਂ ਬਾਜੋ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਕਹਿੰਦੇ ਪਾਪ ਕਰਨ ਤੋਂ ਬਿਨਾਂ ਬਹੁਤੀ ਨਹੀਂ ਜੁੜਦੀ, ਤੇ ਮਰਨ ਤੋਂ ਬਾਅਦ ਇਹ ਨਾਲ ਨਹੀਂ ਜਾਂਦੀ। ਧਨ ਕਮਾਵਨ ਲੋਕ ਰਿਝਾਵਨ, ਵੇਸਵਾ ਵੀ ਪ੍ਰਧਾਨ। ਸੋ ਮੇਰੇ ਸਾਹਿਬ ਜੀ ਦੀ ਸਿੱਖਿਆ ਨੂੰ ਅੱਜ ਧਾਰਨ ਕਰੀਏ ਇਸ ਪੰਗਤੀ ਤੋਂ। ਗੁਰੂ ਕੇ ਸਿੱਖ ਨੇ ਕਿਰਤ ਜ਼ਰੂਰ ਕਰਨੀ ਹੈ, ਦੌੜ ਭੱਜ ਜ਼ਰੂਰ ਕਰਨੀ ਹੈ, ਵਿਸ਼ਵਾਸ ਗੁਰੂ ਤੇ ਰੱਖਣਾ, ਅਰਦਾਸ ਗੁਰੂ। ਚਾਹੇ ਥੋੜੀ ਕਮਾਈ ਹੈ, ਸਾਡੀ ਔਲਾਦ ਸੁਧਰ ਜਾਵੇ, ਇਹ ਸਾਡੀ ਬੇਨਤੀ ਹੈ ਤੁਹਾਡੇ ਚਰਨਾਂ। ਅਰਦਾਸ ਬੇਨਤੀ ਕਰਾਂਗੇ, ਜ਼ਰੂਰ ਸਤਿਗੁਰੂ ਬੇਨਤੀ ਸੁਣਦੇ ਨੇ, ਥੋੜੀ ਬਹੁਤੀ ਨਹੀਂ, ਥੋੜੀ ਕੁਝ ਨਾ ਕੁਝ ਜ਼ਰੂਰ ਸੁਣਨਗੇ। ਅਰਦਾਸ ਕਰੋ, ਕਿਰਤ ਕਰੋ, ਵਿਸ਼ਵਾਸ ਗੁਰੂ ਪਾਤਸ਼ਾਹ ਤੇ ਰੱਖੋ ਕਿ ਹੇ ਮੇਰੇ ਸਤਿਗੁਰੂ, ਸਾਨੂੰ ਇਹਦੇ 'ਚ ਬਰਕਤ ਪਾਈ, ਅਸੀਂ ਪਾਪ ਕਰਕੇ ਨਾ ਕਮਾਈਏ, ਇਹ ਦਸਾਂ ਨੌਵਾਂ ਦੀ ਕਿਰਤ ਵਿੱਚ ਹੀ ਬਰਕਤ ਪਾ ਦੇ। ਜੇ ਗੁਰੂ ਸਾਹਿਬ ਨੇ ਬਰਕਤ ਪਾਉਣੀ ਹੈ, ਤੰਦਰੁਸਤੀ ਦੇਵੀ ਜਾਵੇ ਤੇ ਬਰਕਤ ਹੀ ਬਰਕਤ। ਤੇ ਜੇ ਬੰਦਾ ਬਿਮਾਰ ਹੋ ਗਿਆ, ਘਰ ਵਾਲੀ ਬਿਮਾਰ ਹੋ ਗਈ, ਮੁੰਡੇ ਲੜ ਕੇ ਜੇਲ੍ਹ 'ਚ ਚਲੇ ਗਏ, ਤੇ ਬਾਹਲੀ ਜੋੜੀ ਵੀ ਉੱਜੜ ਜਾਓ। ਤੇ ਗੁਰੂ ਚਰਨਾਂ 'ਚ ਅਰਦਾਸ ਤੇ ਬੇਨਤੀ ਹੀ ਇਨਸਾਨ ਨੂੰ ਅਸਲ ਦੇ ਵਿੱਚ ਸਵਾਰਦੀ ਹੈ। ਤੇ ਜਿਹੜਾ ਲਾਲਚ ਇਸ ਮਾਇਆ ਨੂੰ ਕਮਾਉਣ ਦਾ ਕਰਨਾ, ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਲਾਲਚ ਪਰਮਾਰਥ ਦਾ ਧਨ ਕਮਾਉਣ ਵਾਸਤੇ ਵੀ ਕਰ, ਕਿ ਮੈਂ ਗੁਰਦੁਆਰੇ ਵੀ ਜਾਣਾ, ਇਹ ਵੀ ਲਾਲਚ ਕਰ। ਸਾਧ ਸੰਗਤ ਭੱਜ ਕੇਵਲ ਨਾਮ, ਨਾਮ ਜਪਣ ਵਾਸਤੇ ਭੱਜ, ਦੌੜ ਦੌੜ ਭੱਜ ਕੇ ਜਾ। ਪਰ ਨਾ, ਅਸੀਂ ਕਾਰੋਬਾਰਾਂ ਲਈ ਦੌੜਦੇ ਹਾਂ, ਗੁਰੂ ਵਾਸਤੇ ਘੱਟ ਹੀ ਦੌੜਦੇ ਹਾਂ। ਮੇਰੇ ਪਾਤਸ਼ਾਹ ਕਹਿੰਦੇ ਗੁਰੂ ਸਾਹਿਬ ਵਾਸਤੇ ਵੀ ਦੌੜ, ਇਹ ਪਰਮਾਰਥ ਦਾ ਧਨ ਵੀ ਕਮਾ, ਜਿਸ ਕਰਕੇ ਦੂਸਰਾ ਜਿਹੜਾ ਉਹ ਵੀ ਤੇਰਾ ਸਫਲਾ ਹੋ ਜਾਵੇ। ਦੇਖ ਨਿਤ ਦਿਨ ਸ ਰਾਤ ਲਾਲਚ ਕਰੇ ਭਰਮੈ ਭਰਮਾਇਆ। ਰਾਤ ਦਿਨੇ ਜੋ ਭਰਮ ਦੇ ਵਿੱਚ ਭਰਮਾਇਆ ਭਟਕਿਆ ਹੋਇਆ, ਜੋ ਧਨ ਕਮਾਉਣ ਵਾਸਤੇ ਲਾਲਚੀ ਲਾਲਚ ਕਰਦਾ ਹੈ,
ਬੇਗਾਰ ਫਿਰੇ ਬੇਗਾਰੀਆ, ਸਿਰ ਭਾਰ ਉਠਾਇਆ।
ਵਿਗਾਰੀਆ ਨਾਮ ਹੁੰਦਾ ਕਿਸੇ ਦੀ ਵਿਗਾਰ ਕੱਢਣ ਵਾਲਾ। ਵਿਗਾਰ ਫਿਰੈ ਵਿਗਾਰੀਆ, ਜਿਸ ਤਰ੍ਹਾਂ ਇੱਕ ਵਿਗਾਰੀ ਆਦਮੀ ਸਿਰ ਭਾਰ ਉਠਾਇਆ, ਕਿਸੇ ਦੂਸਰੇ ਬੰਦੇ ਦੇ ਭਾਰ ਨੂੰ ਢੋਈ ਜਾਂਦਾ, ਵਿਗਾਰ ਦਾ ਕੰਮ ਕਰੀ ਜਾਂਦਾ, ਵਿਗਾਰ ਕੱਢਦਾ, ਉਹ ਜਿਹੜਾ ਵਿਗਾਰੀਆ ਬੰਦਾ, ਉਹ ਕਿਸੇ ਦੀ ਵਿਗਾਰ ਕੱਢਦਾ ਹੋਇਆ ਸਿਰ ਤੇ ਭਾਰ ਢੋਈ ਜਾਂਦਾ, ਉਹ ਕੰਮ ਉਹਦਾ ਆਪਣਾ ਨਹੀਂ, ਉਹ ਤੇ ਵਿਗਾਰੀ ਹੈ ਤੇ ਵਿਗਾਰ ਹੈ ਉਹਦਾ ਨਹੀਂ, ਉਹ ਕੰਮ ਪਰਾਇਆ, ਉਹ ਕੰਮ ਦੂਸਰਾ ਹੈ। ਮੇਰੇ ਪਾਤਸ਼ਾਹ ਜੀ ਕਹਿੰਦੇ ਇਸੇ ਹੀ ਤਰ੍ਹਾਂ, ਹੇ ਭਰਮ ਦਿਆ ਭਰਮਾਇਆ ਹੋਇਆ, ਜਿਹੜਾ ਤੂੰ ਰਾਤ ਦਿਨੇ ਸਿਰਫ ਮਾਇਆ 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 ਹੀ ਕਮਾਊ ਤੇ ਤਾਂ ਹੀ ਖਾਊ, ਇਹ ਵੀ ਤੂੰ ਇੱਕ ਵਿਗਾਰ ਦੀ ਤਰ੍ਹਾਂ, ਵਿਗਾਰੀ ਦੀ ਤਰ੍ਹਾਂ ਇੱਕ ਵਿਗਾਰ ਹੀ ਕੱਢ ਰਿਹਾ। ਇਸ ਨੂੰ ਮਤਾ ਸਮਝ, ਮੇਰਾ ਆਪਣਾ ਹੀ ਕੰਮ ਹੈ, ਮੇਰਾ ਆਪਣਾ ਹੀ ਧਨ ਹੈ, ਕਿਉਂਕਿ ਕੰਮ ਵੀ ਤੇਰਾ ਨੇ, ਧਨ ਵੀ ਤੇਰਾ ਨੇ, ਪਤਾ ਨਹੀਂ ਇਸ ਨੇ ਕਦੋਂ ਪਰਾਇਆ ਹੋ ਜਾਣਾ। ਬੰਦਾ ਆਖਦਾ ਨਾ ਮੇਰੀ ਜੋਬ ਹੈ, ਤੇ ਅਗਲੇ ਦਿਨ ਕਹਿੰਦਾ ਛੁੱਟ ਗਈ। ਜੇ ਤੇਰੀ ਹੁੰਦੀ ਤੇ ਛੁੱਟਦੀ ਕਿਉਂ? ਜੇ ਤੇਰਾ ਧਨ ਹੁੰਦਾ ਤੇ ਗੁਆਚ ਕਿਉਂ ਜਾਂਦਾ? ਜੇ ਤੇਰਾ ਮਕਾਨ ਹੁੰਦਾ ਤੇ ਤੂੰ ਥੋੜੋ ਕਹਿੰਦਾ ਸੀ ਵੀ ਇਹ ਢਹਿ ਜਾਵੇ ਜਾਂ ਸੜ ਜਾਵੇ ਜਾਂ ਖੁਸ ਜਾਵੇ। ਸਮਝ ਲਵੋ ਵੀ ਇਹ ਤਾਂ ਇੱਕ ਵਿਗਾਰੀ ਦੀ ਤਰ੍ਹਾਂ ਹੈ। ਅਸਲ ਦੇ ਵਿੱਚ ਸਾਡਾ ਆਪਣਾ ਕਿਹੜਾ ਹੈ?
ਜੋ ਗੁਰ ਕੀ ਜਨ ਸੇਵਾ ਕਰੇ ਸੋ ਕਰਕੇ ਕੰਮ ਹਰ ਲਾਇਆ।
ਜਿਹੜਾ ਆਪਣੇ ਸਤਿਗੁਰੂ ਜੀ ਦੀ ਸੇਵਾ ਕਰਦਾ, ਸਮਝ ਲਵੇ ਕਿ ਘਰ ਦੇ ਕੰਮ ਵਿੱਚ ਉਸ ਨੂੰ ਹਰੀ ਨੇ ਲਾਇਆ ਹੋਇਆ, ਉਹਦਾ ਆਪਣਾ ਘਰ ਦਾ ਕੰਮ ਹੈ। ਗੁਰੂ ਦੀ ਸੇਵਾ ਹੀ ਆਪਣਾ ਕੰਮ ਹੈ। ਪਤਾ ਕਿਵੇਂ? ਸੇਵਾ ਕਰਨ ਦੇ ਨਾਲ ਸਿਮਰਨ ਦਾ ਉਤਸ਼ਾਹ ਜਾਗਦਾ। ਸੇਵਾ ਤੇ ਸਿਮਰਨ ਕਰਨ ਵਾਲਾ ਬੰਦਾ ਕਦੇ ਭੁੱਖਾ ਨਹੀਂ ਮਰਦਾ। ਨਾਲ ਗਲਤੀਆਂ ਵੀ ਕਰੀ ਜਾਵੇ ਤੇ ਵੱਖਰੀ ਗੱਲ ਹੈ, ਸੇਵਾ ਸਿਮਰਨ ਵਾਲਾ ਬੰਦਾ ਭੁੱਖਾ ਨਹੀਂ ਮਰਦਾ। ਸੇਵਾ ਉਹਦੀ ਦਸਾਂਵਾਂ ਦੀ ਕਿਰਤ ਵਿੱਚ ਬਰਕਤ ਪੈਂਦੀ ਹੈ, ਉਹਦਾ ਸਰੀਰ ਤੰਦਰੁਸਤ ਰਹਿੰਦਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ, ਕੋਟ ਵਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਪਲੇ ਸੰਜੋਗਾ, ਪ੍ਰਗਟੇ ਭਲੇ ਸੰਜੋਗਾ। ਚੰਗੇ ਸੰਯੋਗ ਤੇਰੇ ਫਲ ਦੇਣ ਨੂੰ ਪ੍ਰਗਟ ਹੋ ਜਾਂਦੇ। ਜਿਹੜੀ ਤੂੰ ਸੇਵਾ ਤੇ ਸਿਮਰਨ ਕਰੇਗਾ, ਉਹ ਤੇਰੇ ਸੇਵਾ ਤੇ ਸਿਮਰਨ ਤੇਰੇ ਭਲੇ ਕਰਮ ਬਣ ਕੇ ਤੇਰੇ ਮੱਥੇ ਵਿੱਚ ਲਿਖੇ ਜਾਣਗੇ, ਤੇ ਉਹ ਲਿਖੇ ਹੋਏ ਤੇਰੇ ਜਿਹੜੇ ਕਰਮ ਨੇ ਉਹ ਕਦੇ ਤੈਨੂੰ ਫਲ ਦੇਣ ਵਾਸਤੇ ਉਹਦੇ ਹੋ ਜਾਣਗੇ। ਕੀਤੀ ਹੋਈ ਸੇਵਾ ਤੇ ਸਿਮਰਨ ਤੇਰੇ ਮਸਤਕ ਤੇ ਲੇਖ ਬਣ ਕੇ ਚੰਗਾ ਫਲ ਦੇਣ ਲਈ ਉਹਦੇ ਹੋ ਜਾਣਗੇ, ਪ੍ਰਗਟ ਹੋ ਜਾਣਗੇ। ਕਿਸੇ ਨੂੰ ਸੁੰਦਰ ਸਰੂਪ ਮਿਲਣਾ ਪਿੱਛੇ ਪੁੰਨ ਕੀਤੇ ਹੋਏ ਨੇ, ਉਹ ਫਲ ਦੇਣ ਨੂੰ ਉਹਦੇ ਹੋਏ ਨੇ। ਬਹੁਤਾ ਧਨ ਮਿਲ ਜਾਣਾ ਵੀ ਪਿਛਲੇ ਕੀਤੇ ਹੋਏ ਦਾਨ ਪੁੰਨ ਹੀ ਉਹਦੇ ਹੋਏ ਨੇ। ਲੈਟਰੀ ਨਿਕਲ ਆਈ ਹੈ ਘਰ ਬੈਠੇ ਦੀ ਹੋਈ, ਲੱਖ ਪਾਉਂਡ ਦੀ ਲੈਟਰੀ ਨਿਕਲ ਆਈ ਹੈ, ਤੇਰਾ ਕੋਈ ਏਡਾ ਜ਼ਬਰਦਸਤ ਪੁੰਨ ਦਾਨ ਕੀਤਾ ਹੋਇਆ, ਉਹ ਵੱਧਦਾ ਗਿਆ ਪਿਛਲੇ ਜਨਮਾਂ ਦਾ, ਵੱਧ ਕੇ ਲੱਖ ਪਾਉਂਡ ਬਣ ਗਿਆ ਤੇਰੀ ਲੈਟਰੀ ਨਿਕਲ ਆਈ ਹੈ, ਪਿਛਲੇ ਦਾਨ ਪੁੰਨ ਹੀ ਨਿਕਲੇ। ਉਹ ਜਿਹੜੇ ਚੰਗੇ ਕਰਮ ਕੀਤੇ ਹੋਏ ਸੀ, ਕਿਤੇ ਉਸ ਨੇ ਤੈਨੂੰ ਸੁੰਦਰ ਸਰੂਪ ਦੇ ਦਿੱਤਾ, ਕਿਤੇ ਉਸ ਨੇ ਤੈਨੂੰ ਤੇਰੀ ਲੈਟਰੀ ਕੱਢ ਦਿੱਤੀ, ਕਿਤੇ ਉਸ ਨੇ ਤੈਨੂੰ ਤੰਦਰੁਸਤੀ ਦੇ ਦਿੱਤੀ, ਕਿਤੇ ਉਸ ਸਵੱਛ ਕਰਮਾਂ ਨੇ ਤੇਰੀ ਔਲਾਦ ਚੰਗੀ ਬਣਾ ਦਿੱਤੀ। ਚੰਗੀ ਔਲਾਦ ਸੀ, ਇੱਕ ਲੜਕੀ ਤੁਹਾਨੂੰ ਇਤਨੀ ਇੱਜ਼ਤ ਦੇ ਗਈ, ਇਤਨਾ ਮਾਣ ਦੇ ਗਈ, ਬੰਦਾ ਕਹਿੰਦਾ ਮੇਰੇ ਮੁੰਡਿਆਂ ਨਾਲ ਮੇਰੀ ਲੜਕੀ ਚੰਗੀ, ਮੁੰਡਿਆਂ ਨੇ ਤੇ ਮੇਰਿਆਂ ਨੇ ਬੇਇੱਜ਼ਤੀ ਹੋਈ ਕਰਵਾਈ ਹੈ, ਪਰ ਮੇਰੀ ਲੜਕੀ ਬੜੀ ਚੰਗੀ ਨਿਕਲੀ, ਇਹ ਤਾਂ ਲੜਕਿਆਂ ਨਾਲੋਂ ਵੀ ਜ਼ਿਆਦਾ ਸਾਡੀ ਸੇਵਾ ਕਰਦੀ। ਲੜਕੇ ਤਾਂ ਕਿਤੇ ਚੱਜ ਨਾਲ ਬੋਲਦੇ ਹੀ ਨਹੀਂ, ਇਹ ਜੀ ਜੀ ਕਰਦੀ ਨਹੀਂ ਥੱਕਦੀ, ਤੇਰੇ ਸਵੱਛ ਕਰਮ ਏਡੇ ਵੱਡੇ ਜਿਹੜੇ ਤੈਨੂੰ ਫਲ ਦੇ ਗਏ। ਦੱਸ ਇਹ ਕੰਮ ਗੁਰੂ ਦਾ ਕਿ ਤੇਰਾ? ਇਹ ਕੰਮ ਤੇਰਾ। ਤੇ ਜਿਹੜੇ ਤੂੰ ਪਾਪ ਤੇ ਜ਼ੁਲਮ ਤੇ ਬੁਰਿਆਈਆਂ ਕਰਦਾ ਨਾ, ਉਹਨਾਂ ਨੇ ਤੈਨੂੰ ਉੱਥੇ ਖੜਨਾ, ਉਹ ਤੇਰੇ ਕਾਹਦੇ ਹੋਏ? ਉਹ ਤੇਰੇ ਨੇ। ਇਹ ਕਮਾਇਆ ਹੋਇਆ ਧਨ ਦੌਲਤ ਕੀਤੇ ਹੋਏ ਕਾਰੋਬਾਰ ਇਹ ਤੇਰੇ ਨਹੀਂ। ਕਿਉਂ? ਛੋਟ ਚੱਲਿਓ, ਸਭ ਕੁਝ ਇੱਥੇ ਹੀ ਛੱਡ ਕੇ ਚਲੇ ਜਾਣ। ਗੁਰੂ ਦੀ ਕੀਤੀ ਸੇਵਾ ਤੇ ਸਿਮਰਨ ਇੱਥੇ ਨਹੀਂ ਰਹੇ, ਉਹ ਚੰਗਾ ਲੇਖ ਬਣ ਕੇ ਤੇਰੇ ਮੱਥੇ 'ਚ ਬਣ ਪੈ ਕੇ ਲਿਖ ਕੇ ਨਾਲ ਚਲੇ ਗਏ ਨੇ, ਅਗਲੇ ਜਨਮ ਵਿੱਚ ਤੇਰੇ ਨਾਲ ਗਏ ਨੇ ਲੇਖ ਲਿਖਿਆ ਹੋਇਆ। ਇੱਥੇ ਦਾ ਧਨ ਦੌਲਤ ਕਮਾਇਆ ਹੋਇਆ ਤੇਰੇ ਮੁੰਡੇ ਕੁੜੀਆਂ ਨੇ ਖਾ ਲਿਆ, ਤੇਰੇ ਨਾਲ ਕੁਝ ਨਹੀਂ ਗਿਆ। ਜੇ ਲੜਕੇ ਲੜਕੀਆਂ ਨਾ ਹੋਈਆਂ ਤੇ ਚਾਚੇ ਤਾਏ ਖਾ ਗਏ, ਨਹੀਂ ਤੇ ਗੌਰਮੈਂਟ ਜ਼ਬਤ ਕਰ ਜਾਓ। ਜਿਹੜਾ ਸਾਰੀ ਜ਼ਿੰਦਗੀ ਕਮਾਇਆ ਸੀ ਉਹ ਤੇਰਾ ਨਹੀਂ ਬਣਿਆ, ਜਿਹਨੂੰ ਆਪਣਾ ਸਮਝਿਆ ਸੀ ਉਹ ਤੇਰਾ ਨਹੀਂ। ਮਕਾਨ ਵੀ ਇੱਥੇ ਰਹਿ ਗਏ, ਧਨ ਦੌਲਤ ਵੀ ਇੱਥੇ ਰਹਿ ਗਿਆ, ਬੱਚੇ ਪਰਿਵਾਰ ਵੀ ਇੱਥੇ ਰਹਿ ਗਏ, ਨਾਂਗੇ ਆਵਣ ਨਾਂਗੇ ਜਾਣਾ, ਪਰ ਜਿਹੜਾ ਸਿਮਰਨ ਤੇ ਸੇਵਾ ਕੀਤੀ ਸੀ ਉਹਦਾ ਫਲ ਤੇਰੇ ਮਸਤਕ ਵਿੱਚ ਲਿਖ ਕੇ ਤੇਰੇ ਨਾਲ ਚਲੇ ਗਿਆ। ਪਤਾ ਕਿਵੇਂ? ਇੱਥੋਂ ਤੁਸੀਂ ਇੱਕ ਕਾਗਜ਼ ਚੱਪਾ ਕੁ ਕਾਗਜ਼ ਭੇਜਦੇ ਹੋ ਤੇ ਉਹ ਕਾਗਜ਼ ਉੱਥੇ ਕਹਿੰਦੇ ਜੀ ਇਹ 50,000 ਦਾ ਚੈੱਕ ਆ ਗਿਆ, ਹੈ ਤੇ ਚਾਪਾ ਕੇ ਕਾਗਜ਼ ਹੀ ਹੈ ਨਾ, ਤੇ ਉਹ ਕਾਗਜ਼ ਜਦੋਂ ਬੈਂਕ ਵਿੱਚ ਦਿੱਤਾ ਉਹਨੇ 50,000 ਰੁਪਈਆ ਦੇ ਦਿੱਤਾ। ਇਹ ਹੈ ਤਾਂ ਚੱਪਾ ਕੁ ਲੇਖ ਹੀ ਲਿਖਿਆ ਹੋਇਆ ਮਸਤਕ ਤੇ, ਪਰ ਇਹ ਵੱਡੇ ਵੱਡੇ ਤੈਨੂੰ ਫਲ ਦੇ ਗਿਆ ਅਗਲੇ ਜਮਨਾ ਵਿੱਚ। ਇਸ ਵਾਸਤੇ ਮਤਾਂ ਸਮਝ ਵੀ ਇਹ ਗੁਰੂ ਦਾ ਕੰਮ ਪਰਾਇਆ। ਕਈ ਵਾਰੀ ਆਪਾਂ ਕਹਿੰਦੇ ਹਾਂ ਨਾ ਆਹ ਤੇ ਮੈਂ ਘਰ ਦਾ ਕੰਮ ਕਰ ਲਿਆ, ਹੁਣ ਮੈਂ ਗੁਰੂ ਦਾ ਕੰਮ ਕਰ ਆਵਾਂ, ਅੱਗੇ ਮੈਂ ਆਪਣੀ ਸੇਵਾ ਕੀਤੀ ਹੁਣ ਮੈਂ ਗੁਰੂ ਦੀ ਸੇਵਾ ਕਰ ਆਵਾਂ। ਸਤਿਗੁਰੂ ਪਾਤਸ਼ਾਹ ਕਹਿੰਦੇ ਅਸਲੀ ਗੁਰੂ ਦੀ ਸੇਵਾ ਆਪਣੀ ਸੇਵਾ, ਆਪਣਾ ਸਰੀਰ ਕਰਕੇ ਇਹਨੂੰ ਖਵਾਉਣਾ ਪਿਆਉਣਾ ਹੰਢਾਉਣਾ ਜਵਾਨ ਕਰਨਾ ਤਕੜਾ ਕਰਨਾ ਆਪਣਾ ਹੀ ਸਮਝਦੇ ਹਾਂ ਨਾ। ਤੇ ਮੇਰੇ ਪਾਤਸ਼ਾਹ ਗੁਰਬਾਣੀ ਚ ਲਿਖਦੇ ਨੇ ਕੁਮਿੱਤਰਾ ਸਹੀ ਕਾਂਢੀ ਹੈ ਇੱਕ ਵੇਖ ਨਾ ਚੱਲੈ ਸਾਥ, ਐਡਾ ਖੋਟਾ ਮਿੱਤਰ ਧਰਤੀ ਤੇ ਡਿੱਗ ਪਿਆ ਢੇਰੀ ਹੋ ਗਿਆ, ਸਾਖ ਸੰਬੰਧੀ ਤਾਂ 4 ਕਦਮ ਚੱਲੇ ਨੇ, ਕਹਿੰਦਾ ਮੈਨੂੰ ਚੁੱਕ ਕੇ ਲੈ ਜਾਓ ਜੇ ਖੜਨਾ, ਤੇਰਾ ਨਾ ਰਿਹਾ, ਤੇਰੀ ਰੂਹ ਕਿਤੇ ਹੋਰ ਚਲੇ ਗਈ ਹੈ, ਤੇਰਾ ਸਰੀਰ ਕਿਤੇ ਹੋਰ ਥਾਂ ਚਲੇ ਗਿਆ। ਇਸ ਵਾਸਤੇ ਗੁਰੂ ਦੀ ਸੇਵਾ ਪ੍ਰਭੂ ਦਾ ਸਿਮਰਨ ਇਹ ਤੇਰਾ ਆਪਣਾ ਕੰਮ ਹੈ ਜੋ ਤੇਰਾ ਆਪਾ ਸਵਾਰਦਾ ਜੀਵਨ ਨੂੰ ਸਵਾਰਦਾ ਹੈ। ਗੁਰ ਸਤਿਗੁਰ ਸੇਵਾ ਹਾਂਜੀ ਫੇ ਪੜੋ
ਜੋ ਗੁਰ ਸਤ ਜੋ ਗੁਰ ਕੀ ਜਾਣ ਸੇਵਾ ਕਰੇ ਸੋ ਕਰਕੇ ਕੰਮ ਹਰ ਲਾਇਆ।
ਮੇਰੇ ਪਾਤਸ਼ਾਹ ਜੀ ਕਹਿੰਦੇ ਜੋ ਗੁਰੂ ਸਾਹਿਬ ਜੀ ਸਤਿਗੁਰੂ ਜੀ ਦੀ ਸੇਵਾ ਕਰਦਾ ਹੈ, ਸਮਝ ਲਵੋ ਇਹ ਹਰੀ ਪਰਮੇਸ਼ਰ ਨੇ ਮਨੁੱਖ ਨੂੰ ਅਸਲੀ ਆਪਣੇ ਕੰਮ ਵਿੱਚ ਲਾਉਣਾ ਕੀਤਾ ਹੈ।
ਮੇਰੇ ਰਾਮ ਤੋੜ ਬੰਧਨ ਮਾਇਆ,
ਮੇਰੇ ਰਾਮ ਪਰਮੇਸ਼ਰ ਮੇਰੀ ਬੇਨਤੀ ਹੈ ਆਹ ਜਿਹੜੇ ਸੰਸਾਰਕ ਬੰਧਨ ਮਾਇਆ ਦੇ ਨੇ ਤੋੜ ਦੇ ਖਤਮ ਕਰਦੇ। ਜਿਹੜੇ ਆਖਦੇ ਨੇ ਬਾਬਾ ਜੀ ਮੈਂ ਗੁਰਦੁਆਰੇ ਨਹੀਂ ਆ ਸਕਦਾ ਮੁਸ਼ਕਲ ਹੈ, ਸਿਰਫ ਸੰਗਰਾਂਦ ਵਾਲੇ ਦਿਨ ਹੀ ਆ ਸਕਦਾ, ਕਿਉਂ? ਕਹਿੰਦਾ ਜੀ ਘਰ ਦੇ ਬੰਧਨ ਪਏ ਹੋਏ ਨੇ, ਜੰਜਾਲਾਂ ਨੇ ਫਸਾਇਆ ਹੋਇਆ, ਇਹ ਸਭ ਕੁਝ ਬੰਧਨ ਰੂਪ ਹੈ ਜੰਜਾਲ ਰੂਪ ਹੈ, ਹੇ ਮੇਰੇ ਰਾਮ ਪਰਮੇਸ਼ਰ ਇਹਨਾਂ ਨੂੰ ਤੋੜ ਕਰਕੇ
ਕਰਕੇ ਕੰਮ ਲਾਏ।
ਜਿਹੜਾ ਅਸਲੀ ਘਰ ਦਾ ਕੰਮ ਮੇਰਾ ਉਹ ਗੁਰੂ ਦੀ ਸੇਵਾ ਤੇ ਸਿਮਰਨ ਵਿੱਚ ਲਾ ਦਿਓ। ਹਾਂਜੀ
ਨਿਤ ਮਾਇਆ
ਹਰ ਨਿਤ ਹਰ ਗੁਣ
ਨਿਤ ਹਰ ਗੁਣ ਗਾਵੇ ਹਰ ਨਾਮ ਸਮਾਏ।
ਨਿਤਾ ਪ੍ਰਤੀ ਇਹ ਆਪਣੇ ਕੰਮ ਵਿੱਚ ਲੱਗ ਕੇ ਕਿਹੜਾ ਆਪਣਾ ਕੰਮ ਨਿਤ ਹਰ ਗੁਣ ਗਾਵੇ, ਨਿਤਾ ਪ੍ਰਤੀ ਹਰੀ ਦੇ ਗੁਣ ਗਾਉਣ ਨੂੰ, ਇਹ ਗੁਣਾਂ ਨੂੰ ਗਾ ਕਰਕੇ ਉਸ ਹਰੀ ਦਾ ਨਾਮ ਜਪ ਜਪ ਕੇ ਨਾਮ ਸਮਾਏ, ਉਸ ਨਾਮੀ ਵਿੱਚ ਅਭੇਦ ਹੋ ਗਏ, ਆਪਣਾ ਭਲਾ ਕਰ ਲਿਆ ਸੁਧਾਰ ਕਰ ਲਿਆ ਜਿਸ ਕੰਮ ਨਾਲ, ਉਹ ਅਸਲੀ ਆਪਣਾ ਕੰਮ ਹੈ।
ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ।
ਸਤਿਗੁਰੂ ਪਾਤਸ਼ਾਹ ਜੀ ਦਲੀਲਾਂ ਦੇ ਕੇ ਸਾਨੂੰ ਸਮਝਾਉਂਦੇ ਨੇ ਸਿਮਰਨ ਵੱਲ ਲਾਉਣ ਵਾਸਤੇ, ਸੇਵਾ ਵਿੱਚ ਜੋੜਨ ਵਾਸਤੇ, ਆਪਣਾ ਭਲਾ ਕਰਨ ਵਾਸਤੇ ਸਾਰੀਆਂ ਦਲੀਲਾਂ ਸਤਿਗੁਰੂ ਸਾਹਿਬ ਜੀ ਨੇ ਦਿੱਤੀਆਂ ਨੇ। ਨਰ ਪ੍ਰਾਣੀ ਮੁਹਾਵਰਾ ਹੈ ਮਨੁੱਖ ਦਾ, ਜਿਸ ਤਰ੍ਹਾਂ ਕਿਹਾ ਜਾਂਦਾ ਪਾਣੀ ਧਾਣੀ ਰੋਟੀ ਰਾਟੀ, ਇਸ ਤਰ੍ਹਾਂ ਨਰ ਪ੍ਰਾਣੀ ਪੁਰਖ ਮਨੁੱਖ ਦਾ ਹੀ ਵਾਚਕ ਹੈ। ਨਰ ਪ੍ਰਾਣੀ ਚਾਕਰੀ ਕਰੇ, ਇਹ ਜਿਹੜਾ ਮਨੁੱਖ ਹੈ ਪ੍ਰਾਣਾਧਾਰੀ ਮਨੁੱਖ ਹੈ ਇਹ ਚਾਕਰੀ ਕਰੇ ਨੌਕਰੀ ਕਰਦਾ ਹੈ, ਕਿਹਦੀ? ਨਰਪਤ ਰਾਜੇ, ਇਹਦਾ ਅਰਥ ਵੀ ਰਾਜਾ ਹੀ ਹੈ। ਵੈਸੇ ਨਰਪਤ ਦਾ ਅਰਥ ਵੀ ਰਾਜਾ ਹੈ ਅਤੇ ਰਾਜਾ ਵੀ ਅੱਗੇ ਲਿਖਿਆ, ਇਹ ਵੀ ਇੱਕ ਮੁਹਾਵਰਾ ਹੀ ਹੈ, ਜਿਵੇਂ ਪਾਣੀ ਧਾਣੀ ਕਹਿ ਦਈਏ, ਰਾਜਾ ਰੂਜਾ ਕਹਿ ਦਈਏ, ਨਰਪਤ ਰਾਜੇ ਇਕੱਠਾ ਇਹਦਾ ਅਰਥ ਰਾਜਾ ਹੀ ਹੈ, ਮੁਹਾਵਰਾ ਹੈ। ਸੋ ਸਾਹਿਬ ਜੀ ਕਹਿੰਦੇ ਨੇ ਇਹ ਬੰਦਾ ਇਹ ਮਨੁੱਖ
ਰਾਜੇ ਦੀ ਨੌਕਰੀ ਕਰਦਾ, ਅਰਥ ਸਭ ਮਾਇਆ। ਉਹ ਸਾਰੀ ਨੌਕਰੀ ਕਰਨ ਦਾ ਜਿਹੜਾ ਅਰਥ ਮਤਲਬ ਕੀ ਹੈ, ਮਾਇਆ, ਮਾਇਆ ਕਮਾਉਣੀ, ਤਨਖਾਹ ਲੈਣੀ, ਧਨ ਲੈਣਾ, ਇਹਦਾ ਸਾਰਾ ਜਿਹੜਾ ਅਰਥ ਹੈ ਉਹ ਹੈ ਮਾਇਆ। ਬਾਰ ਪਰ ਗੁਸਤਾਖੀ ਮਾਫ ਕਰਨੀ। ਆਹ ਜਿਹੜਾ ਗੁਰੂ ਦਾ ਕੰਮ ਹੈ, ਕਥਾ ਕੀਰਤਨ ਗੁਰਬਾਣੀ ਨਿਤਨੇਮ ਅਖੰਡ ਪਾਠ, ਇਹਨੂੰ ਸਿਰਫ ਮਾਇਆ ਨਹੀਂ ਬਣਾਉਣਾ ਚਾਹੀਦਾ। ਕਈ ਤਾਂ ਬੁਲਾਰੇ ਵੀ ਮੇਰੇ ਵਰਗੇ ਨਿਕੰਮੇ ਇਹੀ ਸਮਝਦੇ ਨੇ ਵੀ ਇਹ ਵੀ ਇੱਕ ਮਾਇਆ ਵਾਸਤੇ ਹੀ ਹੈ, ਤੇ ਕਈ ਸਰੋਤਿਆਂ ਨੂੰ ਵੀ ਭਰਮ ਪੈ ਗਿਆ ਵੀ ਇਹ ਮਾਇਆ ਵਾਸਤੇ ਹੀ ਹੈ, ਉਹ ਵੀ ਭਰਮ ਚ ਭਰਮਾਏ ਗਏ। ਉਹ ਵੀ ਆਖਦੇ ਨੇ ਭਾਈ ਜੀ ਤੁਸੀਂ ਮਾਇਆ ਵਾਸਤੇ ਹੀ ਆਏ ਹੋ, ਤੇ ਕਈ ਮੇਰੇ ਵਰਗੇ ਨਿਕੰਮੇ ਵੀ ਕਹਿ ਦਿੰਦੇ ਨੇ ਵੀ ਅਸੀਂ ਮਾਇਆ ਵਾਸਤੇ ਹੀ ਆਏ ਹਾਂ। ਪਰ ਕਮਾਲ ਦੀ ਗੱਲ ਭਾਈ, ਕਈ ਸਰੋਤੇ ਵੀ ਕਹਿ ਦਿੰਦੇ ਨੇ ਵੀ ਤੁਸੀਂ ਮਾਇਆ ਵਾਸਤੇ ਹੀ ਆਏ ਹੋ, ਭਰਮ ਪੈ ਗਿਆ ਦੋਈ ਪਾਸੇ। ਨਹੀਂ, ਪ੍ਰਚਾਰ ਵਾਸਤੇ ਆਏ ਹਾਂ। ਇਹ ਕਹੋ ਗੁਰੂ ਦੀ ਸਿਫਤ ਸਲਾਘਾ ਕਰਨ ਵਾਸਤੇ ਆਏ ਹਾਂ। ਮਾਇਆ ਤਾਂ ਮਗਰ ਮਗਰ ਹੈ, ਗੁਰੂ ਦੀ ਸਲਾਘਾ ਸਿਫਤ ਦੇ ਮਗਰ ਮਗਰ ਮਾਇਆ ਉਹ ਤੇ ਤੈਨੂੰ ਆਪੇ ਮਿਲੀ ਜਾਣੀ ਹੈ। ਤੂੰ ਕਿਉਂ ਆਖਦਾ ਮੈਂ ਮਾਇਆ ਵਾਸਤੇ ਆਇਆ, ਮਾਇਆ ਤੇ ਆਪੇ ਹੀ ਤੈਨੂੰ ਮਿਲਣੀ ਹੈ। ਤੂੰ ਮਾਇਆ ਮੰਗਦਾ ਹੋ ਥੋੜਾ, ਸੰਗਤਾਂ ਨੇ ਤੈਨੂੰ ਮਾਇਆ ਨਾਲ ਉਹੀ ਰਜਾਈ ਜਾਣਾ, ਦੇਈ ਜਾਣਾ, ਆਪੇ ਹੀ ਦੇਈ ਜਾਣੀ, ਗੁਰੂ ਦੀ ਸਿਫਤ ਸੁਣ ਕੇ ਦੇਈ ਜਾਣੀ ਹੈ। ਤੂੰ ਕਿਉਂ ਆਖਦਾ ਮੈਂ ਮਾਇਆ ਵਾਸਤੇ ਆਇਆ, ਬਿਨਾਂ ਹੀ ਕਾਰਨ ਤੋਂ ਬਦਨਾਮੀ ਖੱਟਦਾ। ਤੂੰ ਇੱਥੇ ਆਪਣਾ ਮਨ ਕਿਉਂ ਖਿਲਾਰਦਾ ਮੈਂ ਮਾਇਆ ਵਾਸਤੇ ਆਇਆ? ਤੂੰ ਗੁਰੂ ਦੀ ਸਿਫਤ ਕਰ, ਤੈਨੂੰ ਮਾਇਆ ਬਹੁਤ ਹੀ ਮਿਲੇ। 8 ਘੰਟੇ ਜੋਬ ਕਰਦੇ ਨੇ ਫਿਰ ਮਾਇਆ ਲਿਆਉਂਦੇ ਨੇ, ਤੂੰ ਘੰਟਾ ਬੋਲਦਾ ਤੈਨੂੰ ਮਾਇਆ ਮਾਇਆ ਹੋ ਜਾਂਦੀ ਹੈ? ਮਾਇਆ ਤੇ ਸਿਫਤ ਮਗਰ ਹੈ, ਇਸ ਕਰਕੇ ਤੂੰ ਕਹਿ ਮੈਂ ਸਿਫਤ ਕਰਨਾ ਹੈ, ਮੈਂ ਸਿੱਖੀ ਪ੍ਰਚਾਰ ਕਰਨ ਵਾਸਤੇ ਆਇਆ। ਤੇ ਸਰੋਤੇ ਤੂੰ ਵੀ ਇਹ ਹੀ ਸਿੱਖਿਆ ਦੇ ਜੀ, ਤੁਸੀਂ ਪ੍ਰਚਾਰ ਕਰਨ ਵਾਸਤੇ ਆਏ। ਜਿਹੜਾ ਪ੍ਰਚਾਰ ਕਰੇਗਾ ਉਹਨੂੰ ਮਾਇਆ ਗੁਰੂ ਪਿਆਰਿਆਂ ਨੇ ਸਰੋਤਿਆਂ ਨੇ ਦੇਣੀ ਹੈ। ਤੂੰ ਕਹਿ ਪ੍ਰਚਾਰ ਕਰਨ ਵਾਸਤੇ ਆਏ। ਪਰ ਮੈਂ ਹੈਰਾਨ ਹੋ ਜਾਂਦਾ ਉਦੋਂ ਜਦੋਂ ਕੋਈ ਮੈਨੂੰ ਆਖਦਾ ਜੀ ਤੁਸੀਂ ਵੀ ਮਾਇਆ ਵਾਸਤੇ ਹੀ ਆਏ, ਵੀ ਤੂੰ ਹੀ 10 ਠਾਂ ਨੂੰ ਡਿੱਗੀ ਜਾਏਗਾ ਤੇ ਡਿੱਗਣ ਵਾਲਾ ਵੀ ਡਿੱਗੇਗਾ। ਸਗੋਂ ਉਤਸ਼ਾਹ ਦੇ, ਇਹ ਕਹਿ ਜੀ ਤੁਸੀਂ ਪ੍ਰਚਾਰ ਵਾਸਤੇ ਆਏ ਹੋ, ਤੁਸੀਂ ਮਾਇਆ ਵੱਲ ਨਾ ਵੇਖੋ, ਮਾਇਆ ਅਸੀਂ ਦੇਣੀ ਹੈ, ਤੁਸੀਂ ਪ੍ਰਚਾਰ ਵੱਲ ਦੇਖੋ, ਤੁਸੀਂ ਗੁਰਮਤਿ ਵੱਲ ਦੇਖੋ, ਤੁਸੀਂ ਗੁਰਸਿੱਖੀ ਵੱਲ ਦੇਖੋ। ਪਰ ਕਈ ਇਸ ਪਾਸੋਂ ਗਰਾਉਣ ਵਾਲੇ ਵੀ ਨਹੀਂ, ਉਹ ਆਖਦੇ ਨੇ ਤੁਸੀਂ ਮਾਇਆ ਵਾਸਤੇ ਆਏ ਹੋ, ਤੁਸੀਂ ਵੀ ਕਹੋ ਅਸੀਂ ਮਾਇਆ ਵਾਸਤੇ ਆਏ ਹਾਂ। ਇਸ ਕਰਕੇ ਕੋਈ ਉੱਚੀ ਨੀਵੀਂ ਗੱਲ ਨਹੀਂ ਕਰਨੀ, ਸਿਰਫ ਬਾਣੀ ਦੀ ਹੋਈ ਗੱਲ ਕਰੋ, ਉਹ ਗੱਲ ਕਰੋ ਜਿਹਦੇ ਨਾਲ ਕੋਈ ਬੰਦਾ ਦੁਖੇ ਨਾ ਤੇ ਸਾਰੇ ਤੁਹਾਨੂੰ ਮਾਇਆ ਦੇਈ ਜਾਣ, ਕੋਈ ਨਾਰਾਜ਼ ਨਾ ਹੋਵੇ, ਤੇ ਫਿਰ ਤਾਂ ਪ੍ਰਚਾਰ ਸਾਰਾ ਹੀ ਗਲਤ ਹੋ ਜੂ। ਨਾ ਕਹਿਣਾ ਫਿਰ ਇਹ ਵੀ ਨਹੀਂ ਕਹਿ ਸਕਦੇ ਵੀ ਸ਼ਰਾਬ ਪੀਣੀ ਮਾੜੀ ਆ, ਫਿਰ ਇਹ ਵੀ ਨਹੀਂ ਕਹਿ ਸਕਦੇ ਕੇਸ ਕੱਟਣੇ ਮਾੜੇ ਨੇ, ਫਿਰ ਇਹ ਵੀ ਨਹੀਂ ਕਹਿ ਸਕਦੇ ਵੀ ਤੁਹਾਡੀਆਂ ਲੜਕੀਆਂ ਕਾਲਿਆਂ ਨਾਲ ਕਿਉਂ ਤੁਰੀਆਂ ਜਾਂਦੀਆਂ ਨੇ, ਫਿਰ ਇਹ ਵੀ ਨਹੀਂ ਕਹਿ ਸਕਦੇ ਵੀ ਤੁਹਾਡੇ ਲੜਕੇ ਪੱਬਾਂ ਕਲੱਬਾਂ 'ਚ ਕਿਉਂ ਜਾਂਦੇ ਨੇ, ਫਿਰ ਇਹ ਵੀ ਨਹੀਂ ਕਿਸੇ ਨੂੰ ਕਹਿ ਸਕਦੇ ਵੀ ਤੁਸੀਂ ਰਾਤ 1:30 ਵਜੇ ਤੱਕ VCR ਕਿਉਂ ਵੇਖੀ ਜਾਂਦੀ ਆ, ਇਹ ਗੁਰਦੁਆਰਾ ਕਾਹਦੇ ਵਾਸਤੇ ਬਣਿਆ? ਰੋਟੀਆਂ ਖਾਣ ਲਈ ਨਹੀਂ, ਸਿਰਫ ਮਾਇਆ ਇਕੱਠੀ ਕਰਨ ਲਈ ਨਹੀਂ, ਸਿੱਖ ਬਣਾਉਣ ਵਾਸਤੇ, ਸਿੱਖਿਆ ਲੈਣ ਵਾਸਤੇ, ਧਰਮੀ ਬਣਨ ਵਾਸਤੇ। ਇਹ ਸਭ ਕੁਝ ਗੁਰਬਾਣੀ ਵਿੱਚ ਤਾਂ ਕਹਿ ਰਹੇ ਨੇ ਸਤਿਗੁਰੂ ਪਾਤਸ਼ਾਹ। ਜੇ ਹਾਂ ਸਮਝਾਂਗੇ ਤੇ ਗੁਰੂ ਮਾਇਆ ਨਾਲ ਵੀ ਝੋਲੀਆਂ ਭਰ ਦਿਓ, ਤੇ ਜੇ ਮਾਇਆ 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 ਹੀ ਕਰੀ ਜਾਵਾਂਗੇ ਨਾ, ਤੇ ਨਾ ਮਾਇਆ ਮਿਲਣੀ ਹੈ ਤੇ ਨਾ ਗੁਰੂ ਦੀ ਕਿਰਪਾ ਮਿਲਣੀ। ਜੇ ਗੁਰੂ ਦੀ ਕਿਰਪਾ ਮਿਲ ਗਈ ਤੇ ਮਾਇਆ ਮਗਰ ਮਗਰ। ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋਟ ਨ ਆਵਈ ਖਾਏ ਖਰਚ ਰਹੰਦਾ, 84 ਲੱਖ ਮੇਦਨੀ ਸਭ ਸੇਵ ਕਰਨ ਦਾ, ਤਬ ਲਗ ਵਿਦਿਆ ਕੋ ਪੜ੍ਹੋ ਜਗ ਬਲਗ ਘਟ ਮੈਂ ਪ੍ਰਾਣ, ਜਹ ਧਣੀ ਪਹੁੰਚੈ ਨਹੀਂ ਤਹ ਪਹੁੰਚੈ ਵਿਦਵਾਨ। ਜਿੱਥੇ ਮਾਇਆਧਾਰੀ ਨਹੀਂ ਪਹੁੰਚ ਸਕਦਾ ਉੱਥੇ ਗੁਰਮਤ ਦੀ ਵਿਦਿਆ ਵਾਲਾ ਪਹੁੰਚ ਸਕਦਾ, ਗੁਰੂ ਦੀ ਬਖਸ਼ਿਸ਼ ਵਾਲਾ ਪਹੁੰਚ ਸਕਦਾ। ਇਸ ਵਾਸਤੇ ਜੇ ਸਹੀ ਰਸਤੇ ਤੇ ਚੱਲਾਂਗੇ, ਗੱਡੀ ਲਾਈਨ ਦੇ ਉੱਪਰ ਉੱਪਰ ਚੱਲੇ ਕਿਤੇ ਪਹੁੰਚ ਜਾਵੇਗੀ। ਜੇ ਅਸੀਂ ਗੁਰਮਤ ਦੀ ਲਾਈਨ ਤੇ ਸਿੱਧੇ ਸਿੱਧੇ ਰੇਗ ਚੱਲੋ ਤੁਮ, ਫਿਰ ਕਿਸੇ ਟਿਕਾਣੇ ਪਹੁੰਚ ਜਾਵਾਂਗੇ, ਨਹੀਂ ਤੇ ਅੱਧ ਵਿਚਾਲੇ ਠੇਡੇ ਖਾਵਾਂਗੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸਾਨੂੰ ਐਸੀ ਗੁਰਮਤ ਦੇ ਨਾਲ ਜੋੜਨ। ਧੰਨ ਗੁਰੂ ਗਰੀਬ ਨਿਵਾਸ ਸਾਹਿਬ ਜੀ ਫਰਮਾਉਂਦੇ, ਦੇਖੋ ਨਰ ਪ੍ਰਾਣੀ ਚਾਕਰੀ ਕਰੇ। ਇੱਕ ਮਨੁੱਖ ਨੌਕਰੀ ਕਰਦਾ ਹੈ ਨਰਪਤ ਰਾਜੇ, ਰਾਜੇ ਦੀ ਅਰਥ ਸਭ ਮਾਇਆ, ਉਹ ਨੌਕਰੀ ਕਾਹਦੇ ਵਾਸਤੇ ਆ? ਮਾਇਆ ਵਾਸਤੇ। ਹੁਣ ਜਿੰਨੀ ਵੀ ਜੌਬ ਦੁਕਾਨ ਸਰਵਿਸ ਕਰਦੇ ਹੋ ਉਹ ਮਾਇਆ ਵਾਸਤੇ। ਹਾਂਜੀ ਅੱਗੇ,
ਕਹਿ ਬੰਦੇ ਕਹਿ ਦਾਨ ਲਾਏ ਕਹਿ ਨਰਪਤ ਮਰ ਜਾਇਆ।
ਪਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਦੇਖੋ ਦੂਰ ਦ੍ਰਿਸ਼ਟੀ ਨਾਲ, ਉਹ ਰਾਜਾ ਜਿਹਦੀ ਨੌਕਰੀ ਕੀਤੀ ਮਾਇਆ ਵਾਸਤੇ, ਮਾਇਆ ਲੈ ਲਈ, ਪਰ ਕਿਤਨਾ ਕੁ ਤੇਰਾ ਹਮਦਰਦੀ ਤੇ ਸੁਨੇਹੀ ਹੈ, ਉੱਥੋਂ ਤੈਨੂੰ ਕਿੰਨਾ ਕੁ ਕੁਝ ਮਿਲ ਗਿਆ ਜਿੱਥੇ ਸਾਰੀ ਜ਼ਿੰਦਗੀ ਨੌਕਰੀ ਕਰਦਾ ਰਹੇ। ਜਿਸ ਰਾਜੇ ਦੀ, ਆਮ ਬੰਦੇ ਦੀ ਕੀ ਗੱਲ ਕਰਨੀ ਹੈ, ਰਾਜੇ ਦੀ। ਕਹਿ ਬੰਦਾ ਤੇਰੇ ਕੋਲੋਂ ਕੋਈ ਗਲਤੀ ਹੋ ਗਈ ਤੇ ਤੈਨੂੰ ਬੰਨ ਲੈਣਾ ਰਾਜੇ ਨੇ। ਕਹਿ ਡਾਨ ਲੇ ਤੇ ਜਾਂ ਤੈਨੂੰ ਜੁਰਮਾਨਾ ਲਾ ਕੇ, ਚਾਹੇ ਤੇ ਜਿੰਨੀ ਨੌਕਰੀ ਸਰਵਿਸ ਦਿੱਤੀ ਸੀ ਸਾਰਾ ਹੀ ਤੁਹਾਨੂੰ ਵਾਪਸ ਲੈ ਲੈ ਜੁਰਮਾਨਾ ਲਾ ਕੇ। ਕਹਿ ਨਰਪਤ ਮਰ ਜਾਇਆ, ਜਾਂ ਉਹ ਰਾਜਾ ਹੀ ਮਰ ਗਿਆ, ਉਹ ਰਾਜਾ ਹੀ ਮਰ ਗਿਆ, ਖਤਮ ਹੋ ਗਿਆ। ਇਸ ਵਾਸਤੇ ਇਹ ਧਨ ਕਮਾਉਣ ਦੀ ਕੋਈ ਇਤਨੀ ਵੈਲਿਊ ਕੀਮਤ ਨਹੀਂ, ਮਤਾ ਸਮਝੋ। ਇਹ ਪੰਕਤੀਆਂ ਇਸ ਵਾਸਤੇ ਨੇ ਕਿ ਕੋਈ ਬੰਦਾ ਧਨ ਕਮਾ ਕੇ ਖਾ ਕੇ ਸੌ ਕੇ ਇਹ ਗੱਲ ਨਾ ਕਵੇ ਭਈ ਮੈਂ ਮੁਕਤ ਹੋ ਜਾਊਂ, ਭਈ ਤੂੰ ਗੁਰਦੁਆਰੇ ਨਹੀਂ ਕਦੇ ਆਇਆ, ਤੂੰ ਕਦੇ ਨਿਤਨੇਮ ਨਹੀਂ ਕੀਤਾ, ਤੂੰ ਕਦੇ ਬਾਣੀ ਨਹੀਂ ਪੜ੍ਹਦਾ, ਤੂੰ ਕਦੇ ਪਰ ਉਪਕਾਰ ਨਹੀਂ ਕੀਤਾ, ਤੂੰ ਕਦੇ ਸ਼ਹੀਦਾਂ ਦੇ ਬੱਚਿਆਂ ਨੂੰ ਚਾਰ ਪੈਸੇ ਨਹੀਂ ਦਿੱਤੇ, ਭਈ ਤੂੰ ਕਿਵੇਂ ਮੁਕਤ ਹੋ ਜਾਵੇਂਗਾ? ਤੇ ਉਹ ਪਤਾ ਕੀ ਆਖਦਾ? ਕਹਿੰਦਾ ਦਸਾਂ ਨੌਵਾਂ ਦੀ ਕਿਰਤ ਕਰਦੇ ਹਾਂ ਇਸ ਕਰਕੇ ਮੁਕਤ ਹੋ ਜਾਵਾਂਗੇ, ਦਸਾਂ ਨੌਵਾਂ ਦੀ ਕਿਰਤ ਕਰਦੇ ਹਾਂ ਤੇ ਆਪਣਾ ਕਮਾ ਕੇ ਖਾਂਦੇ ਹਾਂ ਇਸ ਕਰਕੇ ਮੁਕਤ ਹੋ ਜਾਵਾਂਗੇ। ਗੁਰੂ ਸਾਹਿਬ ਨੇ ਉਹਨਾਂ ਬੰਦਿਆਂ ਵਾਸਤੇ ਵਿਚਾਰ ਕਹੀ ਹੈ ਵੀ ਉਹ ਸਿਰਫ ਮਾਇਆ ਵਾਸਤੇ ਜਿਹੜੀ ਨੌਕਰੀ ਕੀਤੀ ਹੈ ਉਹ ਮਾਇਆ, ਤੇ ਉਹ ਰਾਜਾ ਜਿਸ ਦੀ ਨੌਕਰੀ ਕੀਤੀ ਉਹ ਰਾਜਾ, ਉਹ ਹੀ ਮਾਇਆ ਕਦੇ ਤੈਨੂੰ ਬਣਾ ਵੀ ਸਕਦੀ ਹੈ, ਕਦੇ ਤੈਨੂੰ ਜੁਰਮਾਨਾ ਲਾ ਕੇ ਤੇਰੇ ਕੋਲ ਜਾ ਵੀ ਸਕਦੀ ਹੈ, ਕਿ ਉਹੋ ਹੀ ਰਾਜਾ ਉਹ ਕਦੇ ਮਰ ਵੀ ਸਕਦਾ ਹੈ। ਪਰ
ਤਨ ਤਨ ਸੇਵਾ ਸਫਲ ਸਤਿਗੁਰੂ ਕੀ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਸਾ ਫਲ ਸਹਿਤ ਫਲ ਦੇ ਹੈ, ਨਾ ਗੁਰੂ ਮਰਦਾ ਤੇ ਜੇ ਹੋ ਜੇ ਗਲਤੀ ਤੇ ਗੁਰੂ ਨੇ ਬੰਨ ਕੇ ਕੀ ਖੜਨਾ ਹੈ, ਉਹ ਤੇ ਚੌਂਕੀਦਾਰ ਬਣ ਕੇ ਪਰ ਸਿੱਖ ਬਣ ਜਾਏ, ਫੇਰ ਸਿੱਖ ਤੋਂ ਹੋ ਜੇ ਗਲਤੀ ਤੇ ਗੁਰੂ ਸਾਹਿਬ ਨੇ ਜੁਰਮਾਨਾ ਲਾ ਕੇ ਤਨਖਾਹ ਤਾਂ ਕੀ ਲੈਣੀ, ਗੁਰੂ ਸਾਹਿਬ ਨੇ ਬੰਨਣਾ ਤਾਂ ਕੀ, ਚੌਂਕੀਦਾਰ ਬਣ ਕੇ ਹੁਸ਼ਿਆਰਪੁਰ ਖਲੋ ਕੇ ਤੇ ਜੋਗਾ ਸਿੰਘ ਨੂੰ ਕਹਿੰਦੇ ਨੇ ਖਬਰਦਾਰ ਚੱਲ ਆਨੰਦਪੁਰ ਸਾਹਿਬ ਨੂੰ ਸਿੱਖ ਲੱਗਦਾ, ਕਹੋ ਗੱਜ ਕੇ ਸਤਨਾ। ਇਸ ਵਾਸਤੇ ਗੁਰੂ ਦੀ ਸੇਵਾ ਅਸਲ ਦੇ ਵਿੱਚ ਕੀਤੀ ਹੋਈ ਸਫਲੀ ਹੈ, ਧੰਤਾ ਦੇ ਯੋਗ ਹੈ।
ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ,
ਜਿਸ ਸੇਵਾ ਕਰਕੇ ਹਰੀ ਪਰਮੇਸ਼ਰ ਦਾ ਨਾਮ ਜਪਣ ਵਿੱਚ ਮਦਦ ਮਿਲਦੀ ਹੈ, ਹੈਲਪ ਹੁੰਦੀ ਹੈ, ਇਹ ਗੁਰੂ ਦੀ ਸੇਵਾ ਨਾਮ ਵੱਲ ਜੋੜਦੀ ਹੈ, ਇਹ ਗੁਰੂ ਦੀ ਸੇਵਾ ਅੰਦਰ ਨਿਮਰਤਾ ਲਿਆਉਂਦੀ ਹੈ, ਜਿੱਥੇ ਨਿਮਰਤਾ ਹੈ ਉੱਥੇ ਨਾਮ ਹੈ। ਹੋਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਸੈ ਇਕੱਠਾ ਏ, ਜਿਹੜਾ ਗੁਰੂ ਦੇ ਜੂਠੇ ਬਰਤਨ ਮਾਂਝੇਗਾ ਗੁਰੂ ਦੇ ਲੰਗਰ ਦੇ ਉਹਦੇ ਅੰਦਰ ਨਿਮਰਤਾ ਆਵੇਗੀ, ਜਿਹੜਾ ਲੰਗਰ ਦੀ ਸਫਾਈ ਕਰੇਗਾ ਉਹਦੇ ਅੰਦਰ ਨਿਮਰਤਾ ਆਵੇਗੀ, ਜਦੋਂ ਨਿਮਰਤਾ ਆਵੇਗੀ ਤੇ ਉੱਥੇ ਸਾਧ ਸੰਗਤ ਜੀ ਨਾਮ ਨੇ ਨਿਵਾਸ ਕਰਨਾ।
फिर गुरु की सेवा ने नाम वसाया। गुरु की सेवा ने यह नाम जपण विच सहायता दिती, सहायक हुई। फिर जाप हर सुख पाया। वो जिहड़ा नाम जपिया, सेवा करके नाम जपिया, उस जपे हुए नाम ने सुख पाया, तेनू सुख दिता, जिस सुख नू तू प्राप्त किया।
नित सौदा सूद कीचे बहु भात कर,
निता प्रति अनेक तरह करके, कई तरह करके ए सौदा व्यापार आदिक कीता। सूद पैसे लैण देण दा, व्याज दा कम, ए सूद आदिक अनेक तरह दे कारोबार नू कीता। ओ कारोबार सारा
माया कहता ही,
माया दे वास्ते ही है।
जांगा दे ता सुख मने,
जे ता उस कारोबार ने, उस सूद ने को लाभ दे दिता, फिर ता सुख जिहा मनिया।
टुटे मर जाई,
जे उस विच घाटा पै गया ते घाटे नाल बंदा झूर के मर जांदा है।
जो गुण सांझी गुरु स्यों करे,
पर जिहड़ा गुरु साहिब जी दे नाल परमेश्वर दे गुणा दी सांझ पा लवे,
नित नित सुख पाई,
वो बंदा निता प्रति नित नित सुख दी प्राप्ति करदा है।
जितनी भूख अन रस साध है,
नाम तो बिना जितने भी दुनिया दे पदार्थ ते विषय विकारां दे रस आदि कहण खाण पीण भोगण दे, इन्हां दी जितनी भी भूख है वो सारी साध है, जबान दा स्वाद है। एक
जितनी भूख फिर लागै,
ते इना रसा नू प्राप्त करके फिर बंदे नू उना ही रसा दे लैण दी जितनी उतनी ही होर भुख वध जांदी। सहस खट्टे लख को उठ तावै, स्वादी जीव ना रजिया कर भोग विलासे। निमक काम स्वाद कारण कोट दिन सुख पावै। अथवा जितने नाम तो बिना ए स्वाद रस हन प्राप्त करके भोग के भोगण तो बाद फिर उतनी ही इन्हां दी भुख इंसान नू फिर लग जांदी है, भाव के तृप्ति नहीं।
जिस हर आप कृपा करे सो बेचे सिर गुर अग।
इस वास्ते जो गुरु दे गुणा नाल सांझ पा लैनी है, अथवा परमेश्वर दे गुणा नाल गुरु द्वारा सांझ पा लैनी है, ये जिहड़ी सांझ है मेरे पातशाह जी फरमाउंदे ने, ये सांझ इंसान दा सुधार कर दिंदी है। जिस ते वाहिगुरु आप कृपालू हुंदा, आप कृपा करदा, सो वेचे सिर गुर आ गया, उते गुरु दे अगे सिर देण लई भी तैयार हो जांदा। अथवा वेचे सिर गुर आ गया, उह तां गुरु साहिब दे अगे जिहड़ा अपना शीश दिंदा, भाव तन मन धन सब सौंप गुर को, अपने आप नूं गुरु दी सेवा विच सौंप करके भेटा करके बड़े निम्रता ते प्यार दे सहद जो गुरु दी नौकरी चाकरी सेवा विच जुड़ जांदा है, ओ ही जुड़ सकदा जिते कृपा होवे। ते जिहड़ा जुड़ गया,
जन नानक हर रस तृप्तिया,
ओ हरी नाम रस ते नाल फिर तृप्त गया, रज गया, ओ हरी नाम रस करके उधरों भी तृप्त हो गया ते पदार्थां वलों भी तृप्त हो गया है।
फिर भूख ना लागे,
फिर उस नूं पदार्थां दी भुख भी नहीं लगदी। सतगुरु जी संतोख दे दिंदे ने, क्योंकि संतोख नाल ही रज है, संतोख तो बिना रज भी नहीं। अरदास करिए पातशाह संतोख बख्शो, कृपा करो, ये विश्वास जो तुद भाव है नानका साई गल चंगी, ये विश्वास बख्शो, संतोख की दात मिले। असल दे विच बंदे की तृप्ति संतोख नाल, गुरु की सेवा नाल बरकता ने। सतगुरु पातशाह कृपा करन, भुलां चुक्कां मेरियां जान के मैनू माफ करना, उपदेश गुरु साहिब जी का जान के हिरदे विच वसाउण। जिस हर आप कृपा करे सो वेचे सिर गुर आगै। ਜਨ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੂਖ ਨਾ ਲਾਗੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।